ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਇੱਕੋ ਸਿਰਜਣਹਾਰ ਨਾਨਕ ਬਿਆਨ ਪਸੀਐ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਇੱਕੋ ਸਿਰਜਣਹਾਰ ਨਾਨਕ ਬਿਆਨ ਪਸੀਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਵਰੂਪ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਮਹਾਨ ਪਵਿੱਤਰ ਰੂਹਾਨੀਅਤ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ, ਇਸ ਅੰਮ੍ਰਿਤ ਬਚਨ ਦੀ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੰਨੇ ਵੀ ਆਪ ਜੀ ਗੁਰਮੁਖ ਗੁਰਸਿੱਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਹਾਜ਼ਰੀਆਂ ਭਰ ਰਹੇ ਹੋ ਔਰ ਸਮੁੱਚਾ ਹੀ ਸਿੱਖ ਜਗਤ ਕੁੱਲ ਸੰਸਾਰ ਦੇ ਵਿੱਚ ਜਿੱਥੇ ਕਿੱਥੇ ਗੁਰੂ ਕਾ ਸਿੱਖ ਵੱਸਦਾ ਹੈ ਟੈਕਨੋਲਜੀ ਦੇ ਸਾਧਨਾਂ ਦੇ ਮਾਧਿਅਮ ਦੇ ਰਾਹੀਂ ਟੈਲੀਵਿਜ਼ਨ ਇੰਟਰਨੈੱਟ ਦੇ ਰਾਹੀਂ ਉਹ ਸਤਿਗੁਰਾਂ ਦੇ ਪਾਵਨ ਦਰ ਘਰ ਦੇ ਦਰਸ਼ਨ ਦੀਦਾਰ ਔਰ ਸਤਿਗੁਰਾਂ ਕੇ ਪਾਵਨ ਸ਼ਬਦ ਦੇ ਕੀਰਤਨ ਔਰ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਰਿਹਾ ਹੈ। ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਜਿੱਥੇ ਖਾਲਸਾ ਜੀ ਅੱਜ ਆਪਾਂ ਪਾਵਨ ਅੰਮ੍ਰਿਤ ਬਚਨ ਪਾਵਨ ਹੁਕਮਨਾਮੇ ਦੀ ਵਿਚਾਰ ਦੇ ਰਾਹੀਂ ਆਪਣੇ ਮਨੁੱਖਾ ਜੀਵਨ ਦੇ ਭਲੇ ਦੇ ਆਹਰ ਦੇ ਵਿੱਚ ਲੱਗਣਾ ਹੈ। ਉਹਤੇ ਕਿਉਂਕਿ ਅੱਜ 11 ਪੋਹ ਦਾ ਦਿਨ ਹੈ ਅਤੇ ਜੋ ਇਤਿਹਾਸ ਦੀ ਲੜੀ ਰੋਜ਼ਾਨਾ ਹੀ ਸਿੰਘ ਸਾਹਿਬਾਨ ਵਿਦਵਾਨ ਗੁਰਮੁਖ ਪੁਰਸ਼ਾਂ ਦੇ ਪਾਸੋਂ ਆਪ ਜੀ ਸਰਵਣ ਕਰਦੇ ਹੋ ਉਸ ਲੜੀ ਨੂੰ ਵੀ ਆਪਾਂ ਅੱਜ ਦੇ ਇਤਿਹਾਸਕ ਦਿਨ ਦੇ ਨਾਲ ਜੋੜ ਕੇ ਅੱਗੇ ਤੋਰਾਂਗੇ, ਦਰਸ਼ਨ ਦੀਦਾਰ ਕਰਾਂਗੇ। ਗੁਰੂ ਕੇ ਲਾਲਾਂ ਦੇ ਸਾਹਿਬਜ਼ਾਦਿਆਂ ਦੇ ਆਪਣੇ ਬਾਬਿਆਂ ਦੇ ਵੀ ਚਰਨ ਆਪਾਂ ਪਰਸਣੇ ਨੇ। ਸੋ ਆਓ ਖਾਲਸਾ ਜੀ ਬੜੀ ਸ਼ਰਧਾ ਬੜੇ ਪ੍ਰੇਮ ਦੇ ਨਾਲ ਗੁਰੂ ਚਰਨਾਂ ਦਾ ਧਰੀਏ ਧਿਆਨ ਲਵਾਈਏ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ।
ਪਰਮ ਸਨਮਾਨਯੋਗ ਗੁਰੂ ਸਵਾਰੀ ਖਾਲਸਾ ਜੀ, ਇਹ ਪਾਵਨ ਅੰਮ੍ਰਿਤ ਬਚਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਾਗ ਗੂਜਰੀ ਦੀ ਵਾਰ ਦੇ ਵਿੱਚ ਇਹ 13ਵੀਂ ਪੌੜੀ। ਇਸ ਪੌੜੀ ਦੇ ਨਾਲ ਦੋ ਸਲੋਕ ਨੇ, ਦੋਵੇਂ ਸਲੋਕ ਵੀ ਅਤੇ ਪੌੜੀ ਵੀ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਪਹਿਲੇ ਸਲੋਕ ਦੇ ਵਿੱਚ ਮੇਰੇ ਹਜ਼ੂਰ ਕਿਰਪਾ ਕਰਕੇ ਸਾਡੇ ਜੀਵਨ ਦਾ ਅਸਲ ਮਕਸਦ, ਸਾਡੇ ਜੀਵਨ ਦਾ ਪ੍ਰਯੋਜਨ ਤੇ ਉਹਦੀ ਸਫਲਤਾ ਦਾ ਸਾਧਨ ਦੱਸਦੇ ਹਨ।
ਲਦਮ ਲੱਭਣ ਹਾਰ ਕਰਮ ਕਰੰਦੋ ਮਾਪਿਰੀ।
ਲਦਮ, ਲਦਮ ਦਾ ਅਰਥ ਹੈ ਲੱਭ ਲਿਆ, ਮੈਂ ਲੱਭ ਲਿਆ। ਲੱਭਣ ਹਾਰ, ਜਿਸ ਨੂੰ ਕਿ ਲੱਭਣਾ ਸੀ। ਲੱਭਣ ਹਾਰ ਆਪਣੇ ਆਪ ਦੇ ਵਿੱਚ ਇਹ ਇੱਕ ਬੜਾ ਵੱਡਾ ਵਿਸ਼ਾ ਹੈ। ਸੰਖੇਪ ਵਿੱਚ ਦਾਸ ਅਰਜ ਕਰੇ, ਕਿਹੜੀ ਚੀਜ਼ ਲੱਭਣੀ ਚਾਹੀਦੀ ਸੰਸਾਰ ਦੇ ਵਿੱਚ? ਖਾਲਸਾ ਜੀ, ਸਾਨੂੰ ਸਾਰੀ ਉਮਰ ਇਹ ਸੋਝੀ ਨਹੀਂ ਆਉਂਦੀ ਵੀ ਲੱਭਣਾ ਕੀ ਹੈ। ਕੋਈ ਪੁੱਤ ਧੀ ਲੱਭਦਾ ਫਿਰਦਾ, ਕੋਈ ਅਹੁਦਾ ਲੱਭਦਾ ਫਿਰਦਾ, ਕੋਈ ਵਿਦੇਸ਼ਾਂ ਦੇ ਵੀਜ਼ੇ ਲੱਭਦਾ ਫਿਰਦਾ, ਕੋਈ ਕਾਰ ਕੋਠੀ ਜ਼ਮੀਨ ਜਾਇਦਾਦ ਧਨ ਲੱਭਦਾ ਫਿਰਦਾ। ਪਰ ਜਦੋਂ ਕੋਈ ਚੀਜ਼ ਲੱਭ ਜਾਂਦੀ ਹੈ ਫਿਰ ਪਤਾ ਲੱਗਾ ਵੀ ਇਹ ਤਾਂ ਮਿਰਗ ਤ੍ਰਿਸ਼ਨਾ ਹੀ ਸੀ, ਸੁੱਖ ਤਾਂ ਇਹਦੇ ਵਿੱਚੋਂ ਮਿਲਿਆ ਹੀ ਕੋਈ ਨਹੀਂ। ਉੱਥੇ ਜਾ ਕੇ ਮੇਰੇ ਚੇਤਾ ਆਉਂਦਾ ਵੀ ਮੇਰੇ ਬਾਪੂ ਨੇ ਮੈਨੂੰ ਪਹਿਲਾਂ ਹੀ ਇਹ ਬਚਨ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨ੍ਰਿਤ ਨਾਟੇ, ਸੁੱਖ ਨਾਹੀਂ ਬਹੁਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਲੱਦਮ ਲੱਭਣ ਹਾਰ, ਲੱਭਣਾ ਸੀ ਆਪਣੇ ਅੰਦਰੋਂ ਹੀ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਜੋ ਸਭ ਥਾਵਾਂ 'ਤੇ ਰਮਿਆ ਹੋਇਆ ਸਭ ਦਾ ਆਧਾਰ ਹੈ। ਹਜ਼ੂਰ ਕਹਿੰਦੇ ਨੇ ਉਹਨੂੰ ਮੈਂ ਲੱਭ ਲਿਆ ਜਿਹਨੂੰ ਲੱਭਣਾ ਸੀ, ਜਿਹਨੂੰ ਲੱਭਣ ਦੇ ਨਾਲ ਸਾਰੇ ਸੁੱਖ ਮਿਲਣੇ ਸਨ। ਅਤੇ ਲੱਭਿਆ ਕਿਵੇਂ ਹੈ? ਕਰਮ ਕਰੰਦੋ ਮਾਪਿਰੀ। ਕਰਮ ਸ਼ਬਦ ਦੇ ਗੁਰਬਾਣੀ ਦੇ ਅੰਦਰ ਕਈ ਅਰਥ ਆਏ। ਇੱਕ ਆਪਾਂ ਬਚਨ ਪੜ੍ਹਦੇ ਹਾਂ, ਗਨੋ ਏਕ ਕਰ ਕਰਮ। ਇਹ ਉਹ ਕਰਮ ਹੈ ਜਿਹੜਾ ਆਪਾਂ ਜ਼ਮੀਨਾਂ ਮਿਣਦੇ ਹਾਂ ਨਹੀਂ, ਦੋ ਕਦਮ ਪੁੱਟ ਲੈ ਅਤੇ ਇੱਕ ਕਰਮ ਹੋ ਗਈ 5.5 ਫੁੱਟ ਦੀ, ਇਹ ਉਹ ਕਰਮ। ਫਿਰ ਇੱਕ ਕਰਮ ਹੈ ਕਿ ਜਿਹੜਾ ਸੰਸਕ੍ਰਿਤ ਦੇ ਮੂਲ ਦੇ ਵਿੱਚੋਂ ਨਿਕਲਿਆ ਹੈ, ਅਤੇ ਉਹਨੂੰ ਮਹਾਰਾਜ ਜੀ ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਨਾ ਕਿ ਜਿੱਥੇ ਸਤਿਗੁਰੂ ਜੀ ਨੇ ਆਖਿਆ ਹੈ ਕਿ ਭਾਈ ਕਰਮ ਕਰਤ ਹੋਵੇ ਨਿਹ ਕਰਮ, ਉਹ ਕਰਮ ਨੇ ਸਾਡੇ ਕੀਤੇ ਜਾਂਦੇ ਕੰਮ, ਜਿਹੜੇ ਕੰਮ ਅਸੀਂ ਨਿੱਤਾ ਪ੍ਰਤੀ ਕਰਦੇ ਹਾਂ ਸਾਡੇ ਕਰਮ, ਇਹ ਕਰਮ ਤੀਸਰਾ ਹੈ। ਇੱਥੇ ਕਰਮ ਦਾ ਅਰਥ ਹੈ ਮੇਰ, ਕਿਰਪਾ, ਬਖਸ਼ਿਸ਼, ਪਰ ਉਪਕਾਰ। ਹਜ਼ੂਰ ਕਹਿੰਦੇ ਨੇ ਮੇਰੇ ਦਾਤੇ ਨੇ, ਮੇਰੇ ਪਿਆਰੇ ਨੇ ਮੇਰੇ 'ਤੇ ਕਰਮ ਕੀਤਾ। ਲੱਦਮ ਲੱਭਣ ਹਾਰ, ਕਰਮ ਕਰੰਦੋ ਮਾਂ ਪਿਰੀ। ਮਾਂ ਮੇਰੇ ਪਿਰੀ ਪਿਆਰੇ ਸਤਿਗੁਰੂ ਨੇ ਮੇਰੇ 'ਤੇ ਕਰਮ ਕੀਤਾ, ਤੇ ਮੈਂ ਲੱਭਣ ਹਾਰੇ ਵਾਹਿਗੁਰੂ ਨੂੰ ਲੱਭ ਲਿਆ।
ਇੱਕੋ ਸਿਰ ਜਣ ਹਾਰ ਨਾਨਕ ਬਿਆਨਾ ਪਸੀਐ।
ਜਿੰਨਾ ਚਿਰ ਨਹੀਂ ਸੀ ਲੱਭਦਾ ਉਨਾ ਚਿਰ ਕਹਿੰਦੇ ਸਾਂ ਰੱਬ ਹੈ ਹੀ ਨਹੀਂ, ਜੇ ਹੋਵੇ ਤੇ ਦਿਸਦਾ, ਦਿਸਦਾ ਕਿਉਂ ਨਹੀਂ? ਤੇ ਜਿੱਦਣ ਗੁਰਪ੍ਰਸਾਦ ਦੀਆਂ ਐਨਕਾਂ ਲੱਗ ਗਈਆਂ, ਉਦਣ ਜਦੋਂ ਝਾਤੀ ਮਾਰੀ ਤੇ ਕਹਿੰਦੇ ਇੱਕੋ ਸਿਰਜਣਹਾਰ, ਸਭ ਥਾਵਾਂ ਤੇ ਸਿਰਜਣਹਾਰਾ ਵਾਹਿਗੁਰੂ ਅਕਾਲ ਪੁਰਖ ਇੱਕੋ ਇੱਕ ਉਹ ਆਪ ਹੀ ਹੈ, ਨਾਨਕ ਬਿਆਹ ਨਾ ਪੱਸੀਐ। ਧੰਨ ਗੁਰੂ ਅਰਜਨ ਦੇਵ ਜੀ ਪੰਜਵਾਂ ਜਾਮਾ ਗੁਰੂ ਨਾਨਕ ਜੋਤ ਦਾ ਫੁਰਮਾਨ ਕਰਦੇ, ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ, ਜਿੱਧਰ ਝਾਤੀ ਮਾਰਦੇ ਆ ਉਹ ਆਪ ਹੀ ਆਪ ਹੈ।
ਮਹੱਲਾ ਪੰਜਵਾ ਪਾਪੜਿਆਂ ਪਛਾੜ ਬਾਣ ਸਚਾਵਾ ਸਨ ਕੈ।
ਪਾਪੜਿਆਂ ਪਛਾੜ, ਜਿੰਨੇ ਪਾਪ ਨੇ ਮਾੜੇ ਕਰਮ ਨੇ, ਐ ਗੁਰੂ ਕਿਹਾ ਸਿੱਖਾ ਇਹਨਾਂ ਨੂੰ ਪਛਾੜ ਦੇ, ਇਹਨਾਂ ਨੂੰ ਨਾਸ ਕਰ ਦੇ, ਹਰਾ ਦੇ, ਮੁਕਾ ਦੇ। ਕਿਵੇਂ? ਬਾਣ ਸਚਾਵਾ ਸਨ ਕਹਿ, ਸੱਚ ਦਾ ਬਾਣ ਚਲਾ ਕੇ, ਜਿਹਨੂੰ ਆਪਾਂ ਪੜ੍ਹਦੇ ਹਾਂ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੱਚ ਦਾ ਬਾਣ ਉਹ ਕਿਵੇਂ ਚੱਲਣਾ? ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ, ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਤਾ ਜਾਏ। ਅਕਾਲ ਪੁਰਖ 'ਤੇ ਭਰੋਸਾ ਰੱਖ ਕੇ, ਸਤਿਗੁਰੂ ਜੀ 'ਤੇ ਭਰੋਸਾ ਰੱਖ ਕੇ, ਗੁਰੂ ਦੀ ਦਿੱਤੀ ਰਹਿਤ ਨੂੰ ਕਮਾ ਕੇ, ਲਗਾਤਾਰ ਸਿਮਰਨ ਕਰਕੇ, ਭੈ ਭਾਵਨੀ ਵਾਲਾ ਜੀਵਨ ਜੀ ਕੇ ਇਸ ਤਰ੍ਹਾਂ ਭਾਈ ਆਪਣੇ ਜੀਵਨ ਦੇ ਵਿੱਚੋਂ ਪਾਪਾਂ ਨੂੰ ਪਛਾੜ ਦੇ, ਆਪਣੇ ਜੀਵਨ ਦੇ ਵਿੱਚੋਂ ਬੁਰਿਆਈਆਂ ਨੂੰ ਮੁਕਾ ਲੈ।
ਗੁਰ ਮੰਤਰ ਡਾ ਚੇਤਾਰ, ਨਾਨਕ ਦੁੱਖ ਨਾ ਥੀਵਈ।
ਸਤਿਗੁਰਾਂ ਨੇ ਆਖਿਆ ਹੈ ਗੁਰਮੰਤਰੜਾ ਚਿਤਾਰ, ਹੇ ਭਾਈ ਗੁਰਮੰਤਰ ਨੂੰ ਚਿਤਾਰ ਚੇਤੇ ਕਰ, ਗੁਰਮੰਤਰ ਨੂੰ ਜਪ, ਗੁਰਮੰਤਰ ਨੂੰ ਧਿਆ। ਇਹਦੇ ਨਾਲ ਕੀ ਹੋਵੇਗਾ? ਨਾਨਕ ਦੁੱਖ ਨਾ ਥੀਵਈ। ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਜੋਤ ਦੇ ਪੰਜਵੇਂ ਜਾਮੇ ਕਿਰਪਾ ਕਰਕੇ ਫਰਮਾਉਂਦੇ ਨੇ ਮੁੜ ਕੇ ਦੁੱਖ ਨਹੀਂ ਲੱਗੇਗਾ, ਗੁਰਮੰਤਰ ਜਪ ਦੁੱਖ ਨਹੀਂ ਲੱਗੇਗਾ। ਸਾਧ ਸੰਗਤ ਜੀ, ਇਹ ਮਹੀਨਾ ਜਦੋਂ ਆਰੰਭ ਹੋਇਆ ਨਾ, ਪੋਹ ਦਾ ਮਹੀਨਾ, ਅਤੇ ਉਦਣ ਵੀ ਬਾਰਾਂ ਮਾਂਹ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਸੀ, ਪੋਖ ਤੁਖਾਰ ਨਾ ਵਿਆਪਈ। ਪੋਹ ਦੇ ਮਹੀਨੇ ਦੇ ਵਿੱਚ ਤੁਖਾਰ ਪਾਲਾ ਠੰਡ ਨਹੀਂ ਲੱਗੇਗੀ। ਕਿਹਨੂੰ? ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਕੰਠ ਮਿਲਿਆ ਹਰ ਨਾਂ, ਗੁਰਮੰਤਰੜਾ ਚਿਤਾਰ, ਕੰਠ ਮਿਲਿਆ ਹਰ ਨਾਂ, ਪੋਖ ਤੁਖਾਰ ਨਾ ਵਿਆਪਈ, ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਥੀਵਈ। ਜਦੋਂ ਗੁਰਮੰਤਰ ਤੇਰੇ ਚਿੱਤ ਵਿੱਚ ਟਿਕ ਜਾਵੇਗਾ, ਫਿਰ ਦੁੱਖ ਨਹੀਂ ਆਵੇਗਾ ਕੋਈ ਵੀ। ਫਿਰ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ, ਵਿਕਾਰ, ਲੋਭ ਇਤਿਆਦਿਕ, ਡਰ, ਭੈ, ਇਹ ਨੇੜੇ ਨਹੀਂ ਆਵੇਗਾ। ਅੱਜ ਕਿਉਂਕਿ 11 ਪੋਹ ਹੈ, ਅਤੇ ਸੁਰਤ ਬਿਰਤੀਆਂ ਨੂੰ ਲੈ ਜਾਓ, ਆਹੀ ਵੇਲਾ ਸੀ, ਬਿਲਕੁਲ ਆਹੀ ਵੇਲਾ ਜਦੋਂ ਸਿਪਾਹੀਆਂ ਨੇ ਆ ਕੇ ਠੰਡੇ ਬੁਰਜ ਦੇ ਵਿੱਚ ਆਵਾਜ਼ ਮਾਰੀ ਸੀ ਅਤੇ ਆਖਿਆ ਸੀ, ਮਾਤਾ ਆਪਣੇ ਪੋਤਿਆਂ ਨੂੰ ਸਾਡੇ ਨਾਲ ਤੋਰ, ਅੱਜ ਇਹਨਾਂ ਦੀ ਪੇਸ਼ੀ ਹੈ, ਸੂਬੇ ਦੀ ਕਚਹਿਰੀ ਦੇ ਵਿੱਚ ਅੱਜ ਤੇਰੇ ਪੋਤਿਆਂ ਦੀ ਪੇਸ਼ੀ ਹੈ। ਅਤੇ ਧੰਨ ਮਾਤਾ ਗੁਜਰ ਕੌਰ ਜੀ ਨੇ ਪੁੱਛਿਆ ਸੀ, ਦੱਸੋ ਵੇ ਮੇਰੇ ਪੁੱਤਾਂ ਦਾ ਕਸੂਰ ਕੀ ਹੈ? ਮੇਰੇ ਪੁੱਤਾਂ ਨੇ ਕੋਈ ਧਾੜਾ ਮਾਰਿਆ ਹੈ, ਕੋਈ ਡਾਕਾ ਮਾਰਿਆ ਹੈ, ਕੋਈ ਕਤਲ ਕੀਤਾ ਹੈ, ਇਹਨਾਂ ਮੇਰੇ ਲਾਲਾਂ ਨੇ ਮਾਸੂਮਾਂ ਦੇ ਦੁੱਧ ਦੇ ਦੰਦ ਨਹੀਂ ਟੁੱਟੇ, ਇਹਨਾਂ ਦਾ ਕਸੂਰ? ਕਹਿੰਦੇ ਮਾਤਾ, ਅਸੀਂ ਆ ਹੁਕਮ ਦੇ ਬੱਝੇ, ਸਾਨੂੰ ਇਹਨਾਂ ਗੱਲਾਂ ਦਾ ਪਤਾ ਕੋਈ ਨਹੀਂ, ਇਹ ਤੇ ਉੱਥੇ ਜਾ ਕੇ ਪਤਾ ਲੱਗਣਾ ਹੈ। ਅਤੇ ਮਾਤਾ ਜੀ ਨੇ ਆਖਿਆ, ਚਲੋ ਫਿਰ ਮੈਂ ਚੱਲਦੀ ਹਾਂ ਨਾਲ, ਮੈਂ ਚੱਲਦੀ ਹਾਂ। ਇਹ ਅਜੇ ਨਾਬਾਲਗ ਨੇ, ਬਿਲਕੁਲ ਛੋਟੇ ਮਾਸੂਮ। ਉਹਨਾਂ ਨੇ ਕਿਹਾ, ਨਹੀਂ ਮਾਤਾ ਜੀ, ਹੁਕਮ ਇਹ ਹੈ ਵੀ ਇਕੱਲੇ ਬੱਚਿਆਂ ਨੂੰ ਲੈ ਕੇ ਆਉਣਾ, ਸਾਹਿਬਜ਼ਾਦਿਆਂ ਨੂੰ, ਮਾਤਾ ਨੂੰ ਨਾਲ ਨਹੀਂ ਲਿਆਉਣਾ। ਜਦੋਂ ਮਾਤਾ ਜੀ ਨੇ ਇਹਨਾਂ ਦੇ ਨਾਲ ਕੁਝ ਬਚਨ ਵਿਲਾਸ ਐਸੇ ਕੀਤੇ ਨੇ ਕਿ ਮੈਂ ਕਿਉਂ ਨਹੀਂ ਜਾਣਾ, ਮੈਂ ਇਹਨਾਂ ਦੀ ਦਾਦੀ ਹਾਂ, ਮੈਂ ਇਹਨਾਂ ਦੀ ਸਰਪ੍ਰਸਤ ਹਾਂ। ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਉਸ ਵੇਲੇ ਮਾਤਾ ਜੀ ਦਾ ਹੱਥ ਫੜਿਆ, ਘੁੱਟਿਆ ਅਤੇ ਆਖਿਆ ਸੀ, ਮਾਂ ਇਹ ਇਸੇ ਕਰਕੇ ਤੈਨੂੰ ਨਹੀਂ ਨਾ ਨਾਲ ਜਾਣ ਦਿੰਦੇ ਵੀ ਅਸੀਂ ਨਿਆਣੇ ਹਾਂ, ਸਾਨੂੰ ਡਰਾ ਲੈਣਗੇ, ਸਾਨੂੰ ਧਮਕਾ ਲੈਣਗੇ, ਸਾਡੇ ਉੱਤੇ ਦਬਾ ਪਾ ਲੈਣਗੇ। ਮਾਂ ਤੂੰ ਸਾਨੂੰ ਥਾਪੀ ਦੇ ਕੇ ਤੋਰ, ਜਿੱਦਾਂ ਤੇਰੇ ਵੱਡੇ ਪੋਤਿਆਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਸਤਰਾਂ ਦੇ ਨਾਲ ਇਹਨਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ, ਤੇਰੇ ਨਿੱਕੇ ਪੋਤੇ ਸ਼ਬਦਾਂ ਦੇ ਬਾਣਾਂ ਨਾਲ ਇਹਨਾਂ ਦੀਆਂ ਗੋਡਣੀਆਂ ਲਵਾਉਣਗੇ। ਜਰਾ ਅਨੁਭਵ ਕਰਕੇ ਵੇਖੋ ਸਾਧ ਸੰਗਤ ਜੀ, 6 ਪੋਹ ਦੀ ਰਾਤ ਨੂੰ ਕਿਲਾ ਛੱਡਿਆ, ਸਾਰੀ ਰਾਤ ਜੰਗ ਹੋਇਆ ਤੇ 7 ਪੋਹ ਦੇ ਅੰਮ੍ਰਿਤ ਵੇਲੇ ਦੇ ਨਾਲ ਸਰਸਾ ਪਾਰ ਕੀਤੀ, ਪਰਿਵਾਰ ਵਿਛੋੜਾ ਹੋਇਆ। ਜਦੋਂ ਸਰਸਾ ਪਾਰ ਕੀਤੀ ਤੇ ਇਹ ਨਾ ਭੁੱਲੀਏ ਕਿ ਉਹਨਾਂ ਮਹਾਂਪੁਰਖਾਂ ਦੇ ਚਰਨ ਤੋਂ ਸੀਸ ਤੱਕ ਸਾਰੀਆਂ ਦੇਹਾਂ, ਸਾਰੇ ਜਿਹੜੇ ਕੱਪੜੇ ਨੇ ਇਹ ਭਿੱਜ ਗਏ ਸੀ, ਸਾਰਾ ਸਰੀਰ ਭਿੱਜਿਆ ਸੀ, ਇਥੋਂ ਤੱਕ ਉਹਨਾਂ ਦੇ ਕੇਸਾਂ ਵਿੱਚ ਵੀ ਪਾਣੀ ਪਿਆ ਸੀ। 7 ਪੋਹ ਦਾ ਅੰਮ੍ਰਿਤ ਵੇਲਾ ਹੈ, ਸਰੀਰ ਗੜੁੱਚਨੇ ਤੇ 7 ਪੋਹ ਦਾ ਸਾਰਾ ਦਿਨ ਮਾਤਾ ਜੀ ਕੇਵਲ ਆਪਣੇ 2 ਪੋਤਿਆਂ ਦੇ ਨਾਲ ਚੱਲਦੇ ਜਾ ਰਹੇ, ਚੱਲਦੇ ਜਾ ਰਹੇ, ਤੇ ਇਹ ਵੀ ਨਹੀਂ ਪਤਾ ਕਿ ਜਾ ਕਿੱਧਰ ਰਹੇ ਹਾਂ, ਦਿਸ਼ਾ ਵੀ ਕੋਈ ਨਹੀਂ ਪਤਾ। ਸੱਤ ਪੋਹ ਦੀਆਂ ਤਕਾਲਾਂ ਨੂੰ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਮੈਂ ਸੰਖੇਪ 'ਚ ਹੀ ਅਰਜ ਕਰਨ ਲੱਗਾ ਅਤੇ ਇਹ ਤੋਂ ਫਿਰ ਅੱਠ ਪੋਹ ਨੂੰ, ਕਿਉਂਕਿ ਗੰਗੂ ਮਿਲਦਾ ਹੈ ਅਤੇ ਗੰਗੂ ਬਾਰੇ ਇਹ ਜ਼ਰੂਰ ਬੇਨਤੀ ਮੈਂ ਕਹਿੰਦਾ ਜਾਵਾਂ, ਇਹ ਸ਼ਬਦ ਮਿਲਦਾ ਹੈ ਕਿ ਗੰਗੂ ਰਸੋਈਆ। ਹੁਣ ਇਹ ਤੋਂ ਅਸੀਂ ਰਸੋਈਏ ਸ਼ਬਦ ਤੋਂ ਭੁਲੇਖਾ ਵੀ ਖਾਧਾ, ਕਈਆਂ ਨੇ ਆਪਣੇ ਆਪ ਹੀ ਕਲਪਨਾ ਕਰ ਲਈ ਕਿ ਗੰਗੂ ਰਸੋਈਆ ਜ਼ਰੂਰ ਗੁਰੂ ਕੇ ਸਾਹਿਬਜ਼ਾਦਿਆਂ ਦੀ ਰੋਟੀ ਪਕਾਉਣ ਵਾਲਾ ਗੁਰੂ ਕੇ ਪਰਿਵਾਰ ਦਾ ਰਸੋਈਆ ਹੋਣਾ। ਪਰ ਕਈ ਗੁਰਮੁਖਾਂ ਦਾ ਖਿਆਲ ਹੈ ਕਿ ਕੀ ਇੱਕ ਗੈਰ ਅੰਮ੍ਰਿਤਧਾਰੀ ਇੱਕ ਬ੍ਰਾਹਮਣ ਨੂੰ ਸਤਿਗੁਰੂ ਜੀ ਦੀ ਰਸੋਈ ਦੇ ਵਿੱਚ ਰਸੋਈਆ, ਉਹ ਗੱਲ ਵੀ ਨਹੀਂ ਪਚਦੀ। ਪਰ ਜਿਹੜੀ ਅਨੁਭਵੀ ਗੁਰਮੁਖਾਂ ਮਹਾਂਪੁਰਖਾਂ ਦੇ ਕੋਲੋਂ ਦਾਸ ਨੇ ਸੁਣੀ, ਉਹ ਮਨ ਨੂੰ ਵਾਕਈ ਗੱਲ ਛੂੰਹਦੀ ਹੈ। ਉਹ ਕਹਿੰਦੇ ਗੰਗੂ ਸੀ ਤਾਂ ਰਸੋਈਆ, ਹੈ ਵੀ ਗੁਰੂ ਘਰ ਦਾ ਨੌਕਰ ਤਨਖਾਹਦਾਰ ਮੁਲਾਜ਼ਮ, ਪਰ ਇੱਕ ਗੱਲ ਆਪਾਂ ਭੁੱਲ ਜਾਂਦੇ ਹਾਂ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬਹੁਤ ਸਾਰੇ ਹਿੰਦੂ ਬ੍ਰਾਹਮਣ ਸੰਨਿਆਸੀ ਉਹ ਆਏ, ਇੱਕ ਵਾਰ ਨਹੀਂ ਕਿੰਨੀ ਵਾਰ ਉਹ ਆਉਂਦੇ ਰਹੇ ਅਤੇ ਉਹਨਾਂ ਦੀ ਫਰਿਆਦ ਇਹ ਹੁੰਦੀ ਸੀ, ਮਹਾਰਾਜ ਸਾਡੀ ਜਾਨ ਨੂੰ ਖਤਰਾ ਹੈ, ਸਾਨੂੰ ਆਪਣੇ ਦਰ 'ਤੇ ਸ਼ਰਨ ਦੇ ਦਿਓ। ਸ਼ਹਾਦਤ ਲਈ ਤੁਰਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਨੰਦਪੁਰ ਸਾਹਿਬ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਸ਼ਰਨਾਗਤ ਆ ਚੁੱਕੇ ਹਨ। ਇਹਨਾਂ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਰਨ ਵੀ ਦਿੱਤੀ ਅਤੇ ਇਹਨਾਂ ਨੇ ਇੱਕ ਸਵਾਲ ਕੀਤਾ ਬੇਨਤੀ ਰੂਪ ਦੇ ਵਿੱਚ, ਮਹਾਰਾਜ ਅਸੀਂ ਪ੍ਰਸ਼ਾਦਾ ਕਿੱਥੋਂ ਛਕੀਏ, ਭਾਈ ਗੁਰੂ ਘਰ ਵਿੱਚ ਦੇ ਘਾਟਾ ਹੀ ਨਹੀਂ ਗੁਰੂ ਕੇ ਲੰਗਰ। ਕਹਿੰਦੇ ਮਹਾਰਾਜ ਆਪ ਜੀ ਬੜੇ ਕਿਰਪਾਲੂ ਹੋ, ਪਰ ਸਾਡੀ ਬੇਨਤੀ ਇਹ ਹੈ, ਤੁਸੀਂ ਭਾਵੇਂ ਸਾਡੇ ਧਰਮ ਨੂੰ ਚੰਗਾ ਸਮਝੋ ਮਾੜਾ ਸਮਝੋ, ਸਾਡੀਆਂ ਰੀਤਾਂ ਨੂੰ ਸਾਡੇ ਕਰਮ ਕਾਂਡਾਂ ਨੂੰ ਚੰਗਾ ਸਮਝੋ ਮਾੜਾ ਸਮਝੋ, ਪਰ ਸਾਡਾ ਧਰਮ ਇਹ ਕਹਿੰਦਾ ਹੈ ਕਿ ਅਸੀਂ ਕਿਸੇ ਸ਼ੂਦਰ ਦੇ ਨਾਲ ਬਹਿ ਕੇ, ਸ਼ੂਦਰ ਦੇ ਹੱਥੋਂ ਲੈ ਕੇ, ਸ਼ੂਦਰ ਦਾ ਤਿਆਰ ਹੋਇਆ ਭੋਜਨ ਅਸੀਂ ਨਹੀਂ ਛਕਣਾ। ਮਹਾਰਾਜ ਤੁਹਾਡੇ ਲੰਗਰ ਦੇ ਵਿੱਚ ਕੋਈ ਬ੍ਰਾਹਮਣ ਆਵੇ, ਖੱਤਰੀ ਵੈਸ਼ ਸ਼ੂਦਰ ਆਵੇ, ਸਾਰੇ ਲੰਗਰ ਤਿਆਰ ਕਰਦੇ, ਸੇਵਾ ਕਰਦੇ ਨੇ ਬਰਾਬਰ, ਇਹ ਤੇ ਸਾਰੇ ਵਰਤਾਉਂਦੇ ਨੇ, ਸਾਰੇ ਇੱਕੋ ਪੰਗਤ ਵਿੱਚ ਬਹਿ ਕੇ ਖਾਂਦੇ ਨੇ, ਇਹ ਤੇ ਕੋਈ ਗੈਰ ਧਰਮੀ ਵੀ ਆ ਜਾਏ, ਮੁਸਲਮਾਨ ਵੀ ਆ ਜਾਏ, ਉਹਨੂੰ ਵੀ ਮਨਾਹੀ ਕੋਈ ਨਹੀਂ। ਪਰ ਮਹਾਰਾਜ ਸਾਡੀਆਂ ਮਨੌਤਾਂ ਭਾਵੇਂ ਤੁਸੀਂ ਚੰਗੀਆਂ ਜਾਣੋ ਭਾਵੇਂ ਮਾੜੀਆਂ ਜਾਣੋ, ਪਰ ਸਾਡੀ ਮਨੌਤ ਇਹ ਹੈ ਕਿ ਅਸੀਂ ਇਸ ਤਰ੍ਹਾਂ ਭੋਜਨ ਨਹੀਂ ਛਕਣਾ। ਤਾਂ ਹਜ਼ੂਰ ਨੇ ਆਖਿਆ, ਭਾਈ ਤੁਸੀਂ ਕੱਚੀਆਂ ਰਸਤਾਂ ਲੈ ਲਿਆ ਕਰੋ, ਆਪਣੇ ਜੋਗਾ ਆਪੇ ਤਿਆਰ ਕਰ ਲਿਆ ਕਰੋ, ਕਿਉਂਕਿ ਉਹ ਸ਼ਰਨਾਗਤ ਆਏ ਨੇ ਜਾਨਾਂ ਬਚਾਉਣ, ਉਹ ਸਿੱਖੀ ਗ੍ਰਹਿਣ ਕਰਨ 'ਤੇ ਆਏ ਨਹੀਂ ਸੀ, ਉਹ ਆਏ ਸੀ ਆਪਣੀਆਂ ਜਾਨਾਂ ਬਚਾਉਣ, ਬਾਹਰ ਸਾਨੂੰ ਖਤਰਾ ਹੈ, ਇਹ 'ਤੇ ਸਾਡੀ ਜਾਨ ਬਚੇਗੀ। ਇਹਨਾਂ ਨੂੰ ਕੱਚੀਆਂ ਰਸਤਾਂ ਦਿੱਤੀਆਂ ਗਈਆਂ ਅਤੇ ਫਿਰ ਇਹਨਾਂ ਦੇ ਬੇਨਤੀ ਕਰਨ ਤੋਂ ਕਿ ਇੱਕ ਮੁਲਾਜ਼ਮ ਰੱਖ ਦਿਓ ਜਿਹੜਾ ਸਾਡੀ ਰਸੋਈ ਤਿਆਰ ਕਰਿਆ ਕਰੇ, ਸਾਡਾ ਭੋਜਨ ਤਿਆਰ ਕਰਿਆ ਕਰੇ। ਉਸ ਵੇਲੇ ਫਿਰ ਖੋਜ ਹੋਈ, ਕੋਈ ਬ੍ਰਾਹਮਣ ਰਸੋਈਆ ਲੱਭੋ ਜਿਹੜਾ ਬ੍ਰਾਹਮਣਾਂ ਦੀ ਰੋਟੀ, ਇਹਨਾਂ ਸੰਨਿਆਸੀਆਂ ਦੀ ਰੋਟੀ ਤਿਆਰ ਕਰੇ, ਕਰਮ ਕਾਂਡੀਆਂ ਦੀ। ਤਾਂ ਉਹਤੇ ਫਿਰ ਇਹ ਜਿਹੜੇ ਗੰਗੂ ਦਾ ਵਰਣਨ ਆਉਂਦਾ ਹੈ ਕਿ ਜਿਹੜਾ ਗੰਗੂ ਰਸੋਈਆ ਸੀ ਨਾ, ਕਿਉਂਕਿ ਜਾਤ ਕਰਕੇ ਬ੍ਰਾਹਮਣ ਸੀ ਅਤੇ ਰਸੋਈ ਕਰਨੀ ਜਾਣਦਾ ਸੀ, ਇਹਦਾ ਕੰਮ ਇਹ ਸੀ, ਉਸ ਵੇਲੇ ਇਹਨੂੰ ਗੁਰੂ ਘਰ ਦੇ ਵਿੱਚ ਬਤੌਰ ਮੁਲਾਜ਼ਮ ਪੰਡਿਤਾਂ ਦੀ, ਬ੍ਰਾਹਮਣਾਂ ਦੀ ਰੋਟੀ ਤਿਆਰ ਕਰਨ ਵਾਸਤੇ ਭਰਤੀ ਕੀਤਾ ਗਿਆ। ਹੈ ਇਹ ਗੁਰੂ ਘਰ ਦਾ ਨੌਕਰ, ਹੈ ਇਹ ਰਸੋਈਆ, ਪਰ ਚੇਤਾ ਰੱਖੋ ਨਾ ਇਹ ਗੁਰੂ ਦੇ ਪਰਿਵਾਰ ਦੀ ਰੋਟੀ ਪਕਾਉਂਦਾ ਹੈ, ਨਾ ਸਾਹਿਬਜ਼ਾਦਿਆਂ ਦੀ, ਇਹ ਰੋਟੀ ਉਹਨਾਂ ਬ੍ਰਾਹਮਣਾਂ ਦੀ ਪਕਾਉਂਦਾ ਸੀ ਜਿਨ੍ਹਾਂ ਨੇ ਗੁਰੂ ਘਰ ਵਿੱਚ ਸ਼ਰਨ ਲਈ ਹੋਈ ਸੀ। ਇਹਦੀ ਨੌਕਰੀ 24 ਸਾਲ ਚੱਲੀ, ਕਿਉਂਕਿ 1675 ਦੇ ਵਿੱਚ ਇਹ ਗੁਰੂ ਘਰ ਵਿੱਚ ਨੌਕਰ ਹੋਇਆ, 1699 ਤੱਕ ਇਹ ਇੱਦਾਂ ਹੀ ਕੰਮ ਚੱਲਦਾ ਹੀ ਰਿਹਾ। ਜਦੋਂ ਸਤਿਗੁਰੂ ਕਲਗੀਧਰ ਜੀ ਨੇ ਖਾਲਸਾ ਪੰਥ ਸਜਾਇਆ ਅਤੇ ਬਹੁਤ ਸਾਰੇ ਬ੍ਰਾਹਮਣ ਜਿਹੜੇ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸੱਜ ਗਏ, ਪਰ ਬਹੁਤ ਸਾਰੇ ਉਹ ਵੀ ਸਨ ਜਿਨ੍ਹਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਅਤੇ ਆਖਿਆ ਵੀ ਗੁਰੂ ਨੇ ਸ਼ੰਕਰ ਵਰਣ ਕਰ ਦਿੱਤਾ, ਇਹ ਬੜੀ ਮਾੜੀ ਗੱਲ ਹੈ, ਇਹ ਤਾਂ ਧਰਮ ਦੀ ਜਿਹੜੀ ਅਧੋਗਤੀ ਕਰ ਦਿੱਤੀ ਹੈ, ਇਹ ਤਾਂ ਧਰਮ ਦੀ ਉਲੰਘਣਾ ਕਰ ਦਿੱਤੀ ਹੈ। ਅਤੇ ਇਹ ਤੇ ਫਿਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਗੁਰੂ ਕੇ ਖਾਲਸੇ ਦੀ ਨਿੰਦਾ ਕੀਤੀ, ਆਖਿਆ ਜਿਹੜਾ ਧਰਮ ਗੁਰੂ ਨੇ ਬਣਾ ਦਿੱਤਾ ਨਾ, ਇਹ ਬਿਲਕੁਲ ਸਾਡੀ ਰੀਤ ਤੋਂ ਉਲਟ ਹੈ, ਇਹਨੂੰ ਬਰਦਾਸ਼ਤ ਨਹੀਂ ਕਰਾਂਗੇ, ਸਤਿਗੁਰਾਂ ਨੂੰ ਪਤਾ ਲੱਗਾ ਤੇ ਮਹਾਰਾਜ ਨੇ ਆਖਿਆ ਠੀਕ ਹੈ, ਸਾਡੀ ਨਿੰਦਾ ਕਰਦੇ ਤੇ ਅਸੀਂ ਜਰ ਲੈਣਾ ਸੀ, ਤੁਸੀਂ ਨਿੰਦਾ ਕੀਤੀ ਹੈ ਖਾਲਸੇ ਪੰਥ ਦੀ ਨਿੰਦਾ ਅਸੀਂ ਨਹੀਂ ਸੁਣਨੀ, ਜੇ ਤੁਹਾਨੂੰ ਇਹ ਬਰਦਾਸ਼ਤ ਨਹੀਂ ਤੇ ਭਾਈ ਫਿਰ ਆਪਣੇ ਮਨ ਦੀਆਂ ਮਰਜ਼ੀਆਂ ਕਰੋ, ਇਹ ਨਹੀਂ ਹੋਣਾ ਕਿ ਨਾਲੇ ਤੇ ਖਾਲਸੇ ਦੀ ਨਿੰਦਾ ਕਰੀ ਜਾਓ ਤੇ ਨਾਲੇ ਖਾਲਸੇ ਦੇ ਖਜ਼ਾਨਿਆਂ ਦੇ ਵਿੱਚੋਂ ਬਹਿ ਕੇ ਛਕੀ ਜਾਓ। ਇਹ ਤੇ ਫਿਰ ਜਿਹੜੀਆਂ ਅੱਡ ਰਸੋਈਆਂ ਤੇ ਅੱਡ ਲੰਗਰ ਸਨ ਜਿੰਨੇ ਵੀ, ਸਾਰੇ ਬੰਦ ਕਰ ਦਿੱਤੇ, ਲੰਗਰ ਇੱਕ ਕਰ ਦਿੱਤਾ ਖਾਲਸੇ ਦਾ। ਉਸ ਵੇਲੇ ਜਾਤ ਪਾਤ ਦੇ ਹਮੈਤੀ ਜਿਹੜੇ ਬ੍ਰਾਹਮਣ ਸਨ ਉਹਨਾਂ ਦੇ ਵਿੱਚੋਂ ਕੁਝ ਨੇ ਆਨੰਦਪੁਰ ਛੱਡਿਆ, ਕੁਝ ਜਿਹੜੇ ਹੋਰ ਤਰ੍ਹਾਂ ਗੁਜ਼ਾਰਾ ਕਰਨ ਲੱਗੇ। ਉਸ ਵੇਲੇ ਵੱਖਰੀ ਰਸੋਈ ਬੰਦ ਹੋਈ ਤੇ ਗੰਗੇ ਦੀ ਇਹ ਜਿਹੜਾ ਗੰਗੂ ਰਸੋਈਆ ਸੀ ਇਹਦੀ ਨੌਕਰੀ ਵੀ ਜਾਂਦੀ ਰਹੀ, ਪਰ ਇਹਨੂੰ ਗੁਰੂ ਘਰ ਨੇ ਭੁੱਖਿਆਂ ਨਹੀਂ ਮਰਨ ਦਿੱਤਾ। ਇਹ ਜਦੋਂ ਲੋੜ ਪੈਂਦੀ ਜਾਂ ਮਹੀਨੇ ਦੇ ਮਹੀਨੇ ਆਉਂਦਾ, ਗੁਰੂ ਘਰ ਦੇ ਵਿੱਚੋਂ ਰਸਤਾ ਵੀ ਇਹਨੂੰ ਮਿਲ ਜਾਂਦੀਆਂ, ਬਸਤਰ ਵੀ ਮਿਲ ਜਾਂਦੇ ਤੇ ਮਾਇਆ ਵੀ ਮਿਲ ਜਾਂਦੀ। ਇਹਨੇ ਤਰਲਾ ਲੈਣਾ ਮਾਤਾ ਗੁਜਰ ਕੌਰ ਜੀ ਦੇ ਕੋਲ, ਮਾਤਾ ਜੀ ਮੇਰੇ ਗਰੀਬ ਦਾ ਚੁੱਲ੍ਹਾ ਹੀ ਬੰਦ ਹੋ ਗਿਆ। ਮਾਤਾ ਜੀ ਨੇ ਕਹਿਣਾ, ਗੰਗੂਆ ਤੂੰ ਆਪਣਾ ਮਨ ਹੌਲਾ ਨਾ ਕਰ, ਆ ਲੈ ਤੈਨੂੰ ਮਾਇਆ ਖਰਚਣ ਵਰਚਣ ਜੋਗੀ ਦੇ ਦਿੰਦੇ ਹਾਂ, ਗੁਜ਼ਾਰੇ ਜੋਗੀ, ਮਾਇਆ ਵੀ ਮਿਲ ਜਾਣੀ, ਕੱਪੜੇ ਵੀ ਮਿਲ ਜਾਣੇ, ਰਸਤਾ ਵੀ ਮਿਲ ਜਾਣੀਆਂ। ਭਾਵੇਂ ਇਹ ਗੁਰੂ ਘਰ ਦੀ ਨੌਕਰੀ ਹੁਣ ਨਹੀਂ ਸੀ ਕਰ ਰਿਹਾ, ਪਰ ਫੇਰ ਵੀ ਗੁਜ਼ਾਰਾ ਇਹਦਾ ਗੁਰੂ ਘਰੋਂ ਹੀ ਚੱਲਦਾ ਸੀ। ਇਹਤੇ ਜਦੋਂ ਸਾਧ ਸੰਗਤ ਜੀ, ਅੱਠ ਪੋਹ ਦੀ ਸਵੇਰ ਹੋਈ, ਬਾਬਾ ਕੁੰਮਾ ਜੀ, ਕੁੰਮਾ ਮਾਸ਼ਕੀ, ਪਹਿਲਾ ਨਾਮ ਇਹਦਾ ਸੀ ਕਰਮਚੰਦ, ਹਿੰਦੂ ਸੀ, ਤੇ ਨੰਬਰ ਬਣਾਉਣ ਵਾਲੇ ਚੌਧਰੀਆਂ ਨੇ, ਹਾਕਮਾਂ ਨੇ ਜ਼ਬਰਦਸਤੀ ਇਹਨੂੰ ਮੁਸਲਮਾਨ ਕਰਵਾਇਆ ਤੇ ਨਾਮ ਰੱਖ ਦਿੱਤਾ ਕਰੀਮ ਬਖਸ਼। ਕਰੀਮ ਬਖਸ਼ ਕੌਣ ਕਹਿੰਦਾ ਗਰੀਬ ਨੂੰ, ਕੁੰਮਾ ਕੁੰਮਾ ਹੀ ਕਹਿੰਦੇ, ਗਰੀਬੀ ਵਿੱਚ ਗੁਜ਼ਾਰਾ। ਇਹਨੇ ਸਾਹਿਬਜ਼ਾਦਿਆਂ ਦੀ ਸੇਵਾ ਇੱਥੇ ਕੀਤੀ। ਇਹਦੇ ਮਨ ਵਿੱਚ ਫਿਕਰ ਹੈ ਕਿ ਮੇਰੇ ਕੋਲ ਆਏ ਨੇ, ਉੱਤੇ ਬੀਬੀ ਲਛਮੀ ਜੀ ਦਾ ਜ਼ਿਕਰ ਵੀ ਆਪਾਂ ਸੁਣਿਆ, ਇਹ ਵੀ ਬ੍ਰਾਹਮਣ ਪਰਿਵਾਰ ਵਿੱਚੋਂ ਸੀ, ਵਿਧਵਾ ਸੀ ਬੀਬੀ, ਇਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ। ਹੁਣ ਫਿਕਰ ਇਹ ਸੀ, ਇੱਥੇ ਕੱਚੀ ਜਿਹੀ ਛੰਨ ਦੇ ਵਿੱਚ, ਝੌਂਪੜੀ ਦੇ ਵਿੱਚ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਕਿੰਨਾ ਕੁ ਚਿਰ ਅਸੀਂ ਟਿਕਾ ਸਕਦੇ ਹਾਂ? ਕੋਈ ਚੰਗਾ ਟਿਕਾਣਾ ਹੋਵੇ ਜਿੱਥੇ ਕੁਝ ਦਿਨਾਂ ਤੱਕ ਗੁਜ਼ਾਰਾ ਹੋ ਸਕਦਾ ਹੋਵੇ, ਪੜਦੇ ਵਿੱਚ ਰਿਹਾ ਜਾ ਸਕਦਾ ਹੋਵੇ, ਕਿਸੇ ਨੂੰ ਪਤਾ ਨਾ ਲੱਗੇ। ਇਹਨਾਂ ਨੇ ਆਪਣਾ ਮਨ ਦੌੜਾਇਆ, ਇਸ ਤੋਂ ਪਹਿਲਾਂ ਕਿ ਕਿਸੇ ਹੋਰ ਪਾਸੇ ਵੱਲ ਇਹ ਖਬਰ ਸਾਰ ਲੈਂਦੇ, ਕੁਦਰਤ ਦੀ ਕਰਨੀ ਕਿ ਗੰਗੂ ਮਿਲ ਪਿਆ, ਸ਼ਾਇਦ ਉਹ ਵੀ ਲੱਭਦਾ ਹੋਵੇਗਾ ਗੁਰੂ ਕੇ ਪਰਿਵਾਰ ਦਾ ਕੋਈ ਮੈਂਬਰ। ਗੰਗੂ ਦੇ ਮਨ ਵਿੱਚ ਅਜੇ ਪਾਪ ਨਹੀਂ ਸੀ, ਠੀਕ ਹੈ ਜਾਤ ਪਾਤ ਦਾ ਹਾਮੀ ਸੀ, ਪੰਥ ਸਜਾਉਣ ਨੂੰ ਉਹਨੇ ਵੀ ਚੰਗਾ ਨਾ ਜਾਣਿਆ, ਪਰ ਅਜੇ ਉਹਦੇ ਮਨ ਵਿੱਚ ਪਾਪ ਨਹੀਂ ਸੀ, ਪਰ ਉਹਦੇ ਮਨ ਵਿੱਚ ਥੋੜ੍ਹਾ ਜਿਹਾ ਲੋਭ ਸੀ, ਲਾਲਚ ਸੀ ਕਿ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਜੇ ਮੈਂ ਆਪਣੇ ਨਾਲ ਲੈ ਜਾਂ, 2-4-5-7 ਦਿਨਾਂ ਦੀ ਗੱਲ ਹੈ, ਫਿਰ ਮੈਂ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਕੋਲ ਲੈ ਜਾਣਾ, ਤੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਜਾਵਾਂਗਾ, ਸਤਿਗੁਰੂ ਕਿੰਨੇ ਖੁਸ਼ ਹੋਣਗੇ, ਮੈਨੂੰ ਬਖਸ਼ਿਸ਼ਾਂ ਦੇਣਗੇ, ਪਤਾ ਨਹੀਂ ਕਿਹੜੇ ਕਿਹੜੇ ਇਨਾਮ ਮਿਲਣਗੇ, ਸਿੱਖਾਂ ਦੇ ਵਿੱਚ ਮੇਰੀ ਇੱਜ਼ਤ ਪੱਤ ਬਹੁਤ ਹੋਵੇਗੀ, ਸਾਰਾ ਪੰਥ ਮੇਰਾ ਸਨਮਾਨ ਕਰੇਗਾ ਕਿ ਲੋੜ ਵੇਲੇ ਇਹਨੇ ਗੰਗੂ ਨੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਸੇਵਾ ਕੀਤੀ ਸੀ। ਉਦੋਂ ਇਹਦੇ ਮਨ ਵਿੱਚ ਇੰਨਾ ਹੀ ਖਿਆਲ ਹੈ, ਸੇਵਾ ਕਰਨੀ ਹੈ, ਪਰ ਸੇਵਾ ਦਾ ਮਕਸਦ ਕੀ ਹੈ? ਲੋਭ, ਲਾਲਚ, ਇਨਾਮ, ਸੇਵਾ ਥੋੜੀ, ਮੰਗਣ ਬਹੁਤਾ, ਉਹ ਜਿਹੜੀ ਅਵਸਥਾ ਸੀ। ਜਦੋਂ ਇਹ ਆਪਣੇ ਘਰ ਲੈ ਕੇ ਗਿਆ ਨਾ, ਮੈਂ ਸੰਖੇਪ ਚਰਜ ਕਰ ਰਿਹਾ, ਉਸ ਵੇਲੇ ਤੱਕ ਇਹਦੇ ਮਨ ਦੇ ਵਿੱਚ ਅਜੇ ਪਾਪ ਨਹੀਂ ਆਇਆ, ਪਰ ਜਦੋਂ ਇਹ ਘਰ ਲੈ ਗਿਆ, ਅੱਠ ਪੋਹ ਦੀਆਂ ਤਕਾਲਾਂ ਨੇ, ਤੇ ਇੱਧਰ ਗੰਗੂ ਦੇ ਕੰਨਾਂ ਦੇ ਵਿੱਚ ਇੱਕ ਅਫਵਾਹ ਪਈ, ਕਿਉਂਕਿ ਕੰਨ ਲਾ ਕੇ ਚਾਰ ਚੁਫੇਰੇ ਤੋਂ ਸੁਣਦਾ ਸੀ ਕੋਈ ਖਬਰਸਾਰ ਗੁਰੂ ਸਾਹਿਬ ਦੀ ਮਿਲੇ, ਪਤਾ ਲੱਗੇ ਗੁਰੂ ਸਾਹਿਬ ਕਿੱਥੇ ਨੇ। ਅਫਵਾਹ ਇਹਦੇ ਕੰਨਾਂ ਵਿੱਚ ਪਈ, ਅੱਠ ਪੋਹ ਦੀਆਂ ਤਕਾਲਾਂ ਨੂੰ, ਕਿ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਪੁੱਤਰਾਂ ਸਮੇਤ ਘੇਰ ਲਿਆ ਹੈ, ਲੱਗਾ ਕਨਸੋਆਂ ਕੱਢਣ, ਕੀ ਹੋਇਆ? ਆਖਰ ਇਹਦੇ ਕੰਨਾਂ ਦੇ ਵਿੱਚ ਇਹ ਅਫਵਾਹ ਪਈ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦੇ ਸਮੇਤ ਸ਼ਹੀਦੀ ਪਾ ਗਏ ਨੇ। ਬਸ ਫਿਰ ਮਨ ਟਹਿ ਗਿਆ, ਘਬਰਾ ਗਿਆ, ਗੰਗੂਆ, ਜਿਨ੍ਹਾਂ ਨੇ ਗੁਰੂ ਨਹੀਂ ਛੱਡਿਆ ਉਹਨਾਂ ਨੇ ਗੁਰੂ ਦੇ ਸਾਹਿਬਜ਼ਾਦੇ ਕਿੱਥੋਂ ਛੱਡਣੇ? ਗੁਰੂ ਸਾਹਿਬ ਨਹੀਂ ਰਹੇ, ਵੱਡੇ ਸਾਹਿਬਜ਼ਾਦੇ ਨਹੀਂ ਰਹੇ, ਅਤੇ ਜੇ ਇਹ ਬਚੇ ਵੀ ਰਹੇ ਤਾਂ ਇਹ ਜਾਣਗੇ ਕਿਹਦੇ ਕੋਲ, ਇਹਨਾਂ ਨੂੰ ਸੰਭਾਲੇਗਾ ਕੌਣ? ਆਪਣੇ ਮਨ 'ਚ ਖਿਆਲ ਕੀਤਾ, ਮੈਂ ਗਰੀਬ ਆਦਮੀ ਕਿੰਨੇ ਕੁ ਦਿਨ ਸੰਭਾਲ ਸਕਾਂਗਾ, ਕਿੰਨੇ ਕੁ ਦਿਨ ਲੁਕੋ ਕੇ ਰੱਖਾਂਗਾ? ਜੇ ਕਿਸੇ ਨੇ ਚੁਗਲੀ ਲਾ ਦਿੱਤੀ ਇਹਨਾਂ ਨੇ ਤਾਂ ਫੜੇ ਜਾਣਾ ਹੈ, ਇਹਦੇ ਨਾਲ ਨਾਲ ਮੈਂ ਵੀ ਫੜਿਆ ਜਾਵਾਂਗਾ। ਇਹਨਾਂ ਨੂੰ ਤਾਂ ਉਹਨਾਂ ਨੇ ਛੱਡਣਾ ਨਹੀਂ, ਮਾਰ ਦੇਣਾ ਹੈ, ਨਾਲ ਨਾਲ ਮੈਂ ਵੀ ਮਾਰਿਆ ਜਾਵਾਂਗਾ। ਅਤੇ ਮਨ ਵਿੱਚ ਸੋਚਦਾ ਗੰਗੂਆ, ਚੰਗੀ ਸੇਵਾ ਕਰਨ ਲੱਗਾ ਹੈ, ਮੇਵਾ ਮਿਲਣ ਦੀ ਬਜਾਏ ਇਹ ਤੇ ਸੂਲਾਂ ਤਿਆਰ ਹੋਈਆਂ ਹੀ, ਮਾਰਿਆ ਜਾਏਗਾ। ਫਿਰ ਇਹਨੇ ਉਹ ਜਿਹੜੀ ਭੈੜੀ ਆਪਣੇ ਮਨ ਦੇ ਵਿੱਚ ਸੋਚ ਲਿਆਂਦੀ, ਮਾਂ ਇਹਦੀ ਦਾ ਨਾਮ ਸੀ ਸੋਭੀ, ਕਹਿਣ ਲੱਗਾ, ਮਾਤਾ ਮੈਂ ਜ਼ਹਿਰ ਲਿਆ ਕੇ ਦਿੰਦਾ, ਮੋਹਰਾ ਕਿਸੇ ਚੀਜ਼ ਵਿੱਚ ਪਾ ਕੇ ਇਹਨਾਂ ਨੂੰ ਖਵਾ ਦਈਏ, ਮੁੱਕ ਜਾਣਗੇ, ਲਾਸ਼ਾਂ ਟਿਕਾਣੇ ਲਾ ਦਾਂਗਾ। ਮਾਂ ਨੇ ਲਾਹਣਤਾਂ ਪਾਈਆਂ, ਦੁਸ਼ਟਾ ਇਹਨਾਂ ਦੇ ਘਰ ਦਾ ਨਮਕ ਖਾਧਾ, ਇੰਨੇ ਸਾਲ ਆਪਾਂ ਇਹਨਾਂ ਦੇ ਦਰ ਤੋਂ ਗੁਜ਼ਾਰਾ ਕੀਤਾ, ਅਤੇ ਅੱਜ ਮੌਕਾ ਆਇਆ ਅਤੇ ਆਹ ਸਿਲਾ ਦੇਣ ਲੱਗਾ। ਮਨ ਇੱਧਰੋਂ ਮੁੜਿਆ, ਫਿਰ ਖਿਆਲ ਕੀਤਾ, ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤਾਂ ਫੜੇ ਹੀ ਜਾਣਾ ਹੈ, ਮੈਂ ਵੀ ਮਾਰਿਆ ਜਾਵਾਂਗਾ। ਹੋਵੇ ਨਾ ਮੈਂ ਆਪ ਹੀ ਇਹਨਾਂ ਦੀ ਖਬਰ ਦੇ ਦੇਵਾਂ, ਹੋਵੇ ਨਾ ਮੈਂ ਆਪ ਹੀ ਫੜਾ ਦੇਵਾਂ, ਘੱਟੋ ਘੱਟ ਮੇਰੀ ਜਾਨ ਬਚੇਗੀ, ਜਾਨ ਤਾਂ ਬਚੇਗੀ, ਇਨਾਮ ਵੀ ਮਿਲੇਗਾ। ਫਿਰ ਇਹਦੇ ਮਨ ਦੇ ਪਾਪ ਨੇ ਉਹ ਕਰਵਾਇਆ ਕਿ ਪਹਿਲਾਂ ਜਿਹੜਾ ਕੁਝ ਥੋੜ੍ਹਾ ਬਹੁਤ ਮੋਹਰਾਂ ਸਨ ਜਾਂ ਮਾਇਆ ਸੀ, ਉਹ ਖੁਰਜੀ ਚੁਰਾਈ। ਮਾਤਾ ਜੀ ਜਾਗਦੇ ਪਏ ਨੇ, ਨੀਂਦ ਕਿੱਥੇ ਆਉਂਦੀ ਸੀ? ਅਤੇ ਮਾਤਾ ਜੀ ਨੇ ਪੁੱਛ ਲਿਆ, ਪੁੱਤ ਗੰਗੂਆ ਧਨ ਸਾਂਭ ਲਿਆਈ, ਚੰਗਾ ਕੀਤਾ, ਹੁਣ ਉਹ ਬਹਾਨਾ ਲੱਭਦਾ ਸੀ, ਰੌਲਾ ਪਾ ਦਿੱਤਾ। ਕਹਿਣ ਲੱਗਾ, ਮਾਤਾ ਚੋਰ ਆ ਗਏ ਨੇ। ਮਾਤਾ ਜੀ ਨੇ ਆਖਿਆ, ਗੰਗੂਆ ਚੋਰ ਕੋਈ ਨਹੀਂ ਆਇਆ, ਪੁੱਤ ਤੂੰ ਆਪ ਲੈ ਕੇ ਗਿਆ, ਮੈਂ ਵੇਖਿਆ ਹੈ। ਅਤੇ ਕਹਿੰਦਾ, ਚੰਗਾ ਸਿਲਾ ਦੇਣ ਲੱਗੇ ਹੋ, ਮੈਂ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਬਚਾਉਂਦਾ ਫਿਰਦਾ, ਅਤੇ ਮੈਨੂੰ ਚੋਰ ਕਹਿ ਦਿੱਤਾ, ਜੇ ਹੁਣ ਨਹੀਂ ਨਿਭਣੀ। ਉਸੇ ਵੇਲੇ ਪਿੰਡ ਦੇ ਚੌਧਰੀ ਦੇ ਨਾਲ ਕੀਤੀ ਸਲਾਹ, ਬੰਦੇ ਕੁਝ ਖਿਲਾਰੇ ਅਤੇ ਆਪ ਜਾ ਕੇ ਮੁਰਿੰਡੇ ਖਬਰ ਦਿੱਤੀ। ਜਾਨੀ ਖਾਂ ਮਾਨੀ ਖਾਂ ਸਿਪਾਹੀ ਲੈ ਕੇ ਆਏ ਅਤੇ ਗੁਰੂ ਕੇ ਲਾਲਾ ਨੂੰ ਗ੍ਰਿਫਤਾਰ ਕੀਤਾ। ਜਦੋਂ ਗ੍ਰਿਫਤਾਰ ਕਰਨ ਆ ਰਹੇ ਨੇ, ਇੱਧਰ ਪੋਤੇ ਦਾਦੀ ਦੇ ਨਾਲ ਬਾਤਾਂ ਪਾ ਰਹੇ ਹੈ, ਦਾਦੀ ਉਹਨਾਂ ਨੂੰ ਬਾਣੀ ਦੀਆਂ ਲੋਰੀਆਂ ਦੇ ਰਹੀ ਹੈ, ਨਾਮ ਬਾਣੀ ਦੇ ਅੰਦਰੋਂ ਜਿਹੜੇ ਹੈ ਉਹ ਚਰਨਾਟਾਂ ਦੇ ਕੇ ਆਪਣੇ ਪੋਤਿਆਂ ਨੂੰ ਆਤਮਕ ਖੁਰਾਕ ਦੇ ਕੇ ਤਗੜਿਆਂ ਕਰ ਰਹੀ ਹੈ। ਅਤੇ ਪੋਤੇ ਨੇ ਸੁਭਾਵਕ ਇੱਕ ਸਵਾਲ ਪੁੱਛਿਆ ਸੀ, ਦਾਦੀ ਸੇ ਪੁੱਛਤੇ ਹੈ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਭਾਈ ਵੀ ਭੁੱਲ ਗਏ ਹਮੇਸ਼ਾਓਂ ਕੇ ਜੰਗ ਮੇਂ, ਆਪਣਾ ਖਿਆਲ ਤੱਕ ਨਹੀਂ ਜ਼ੌਕੇ ਤੁਫੰਗ ਮੇਂ। ਭਰਾਵਾਂ ਨੂੰ ਵੀ ਜੰਗ ਦਾ ਐਡਾ ਚਾਹ ਚੜਿਆ, ਸਾਡਾ ਚੇਤਾ ਹੀ ਭੁਲਾ ਦਿੱਤਾ, ਸਾਨੂੰ ਭੁੱਲ ਹੀ ਗਏ। ਅਤੇ ਫਿਰ ਕਹਿੰਦੇ ਨੇ, ਕੋਈ ਗੱਲ ਨਹੀਂ, ਜਦੋਂ ਆਉਣਗੇ ਨਾ ਮੁੜ ਕੇ ਅਤੇ ਸਾਨੂੰ ਗੱਲ ਨਾ ਲਾਉਣਗੇ, ਅਸੀਂ ਰੁੱਸ ਜਾਣਾ, ਅਸੀਂ ਉਹਨਾਂ ਦੇ ਗੱਲ ਨਹੀਂ ਲੱਗਣਾ, ਮੰਨਣਾ ਨਹੀਂ, ਫਿਰ ਉਹਨਾਂ ਕੋਲੋਂ ਵਾਅਦਾ ਲਵਾਂਗੇ ਕਿ ਵਾਅਦਾ ਕਰੋ ਦੁਬਾਰਾ ਕਦੇ ਸਾਡੇ ਨਾਲੋਂ ਵਿਛੋੜਾ ਨਹੀਂ ਪਾਓਗੇ। ਜੋਗੀ ਅੱਲਾ ਯਾਰ ਖਾਂ ਨੇ ਬੜੇ ਭਾਵਪੂਰਤ ਬਚਨ ਬੈਰਾਗਮਈ ਲਿਖੇ ਅਤੇ ਕਹਿੰਦੇ, ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤਾ ਕਬੀ ਪਿਤਾ ਕਬੀ ਭਾਈ ਮਨਾਏਂਗੇ, ਲਗਾ ਕੇ ਹਮੇ ਗਲੇ ਸੇ ਕਹੇਂਗੇ ਵੋ ਬਾਰ ਬਾਰ, ਮਾਨ ਜਾਓ ਪਰ ਹਮ ਨਹੀਂ ਮਾਨੇਂਗੇ ਜਿਨਹਾਰ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਬੀ, ਬਾਰੇ ਦੇਗਰ ਬਿਛੜ ਕਰ ਸਤਾਨਾ ਨਾ ਫਿਰ ਕਬੀ, ਕਹਿ ਦੇਤੇ ਹੈ ਜੋ ਹਮੇ ਛੋੜ ਕਰ ਜਾਣਾ ਨਾ ਫਿਰ ਕਬੀ। ਤੇ ਦਾਦੀ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਪਤਾ ਲੱਗ ਗਿਆ ਸੀ ਕੀ ਹੋਣ ਲੱਗਾ, ਆਖਿਆ, ਮੇਰੇ ਲਾਲ ਜੀ ਜਿਹੜਾ ਵਿਛੋੜਾ ਪੈਣਾ ਸੀ ਪੈ ਗਿਆ, ਆਖਰੀ ਵਾਰ ਛੇਤੀ ਮਿਲਾਪ ਹੋਣਗੇ, ਤੇ ਮਿਲਾਪ ਮੇਰੇ ਪੁੱਤਰੋ ਇਹੋ ਜਿਹੇ ਹੋਣਗੇ, ਮੁੜ ਕੇ ਦੁਬਾਰਾ ਕਦੇ ਵੀ ਵਿਛੋੜਾ ਨਹੀਂ ਪੈਣਾ। ਹੁਣ ਇਹ ਮਿਲਾਪ ਸੱਚ ਖੰਡ ਵਿੱਚ ਹੋਣੇ ਸਨ। ਗ੍ਰਿਫਤਾਰ ਕੀਤਾ ਸਾਹਿਬਜ਼ਾਦਿਆਂ ਨੂੰ ਨੌ ਪੋਹ ਦੀ ਰਾਤ ਸਾਧ ਸੰਗਤ ਜੀ ਮੁਰਿੰਡੇ ਕੋਤਵਾਲੀ, ਦਸ ਪੋਹ ਨੂੰ ਸਰਹੰਦ ਲਿਆਂਦਾ, ਵਜੀਦਾ ਬੜਾ ਦੁਖੀ ਸੀ, ਚਮਕੌਰ ਤੋਂ ਮੂੰਹ ਦੀ ਖਾ ਕੇ ਆਇਆ ਸੀ। ਜਦੋਂ ਪਤਾ ਲੱਗਾ ਗੁਰੂ ਕੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਗ੍ਰਿਫਤਾਰ ਹੋ ਗਏ, ਹੁਕਮ ਦੇ ਦਿੱਤਾ ਇਹਨਾਂ ਨੂੰ ਇੰਨਾ ਤਸੀਹਾ ਦਿਓ, ਸਵੇਰ ਹੁੰਦੀ ਨੂੰ ਜਦੋਂ ਮੇਰੇ ਦਰਬਾਰ ਵਿੱਚ ਪੇਸ਼ ਕਰੋ ਤੇ ਤਰਲੇ ਲੈਂਦੇ ਹੋਣ, ਰੋਂਦੇ ਹੋਣ, ਆਖਿਆ ਠੰਡੇ ਬੁਰਜ ਵਿੱਚ ਕੈਦ ਕਰ ਦਿਓ। ਠੰਡੇ ਬੁਰਜ ਦੇ ਵਿੱਚ ਕਰ ਦਿੱਤਾ ਕੈਦ। ਸਾਧ ਸੰਗਤ ਜੀ, ਉਹ ਮੰਜਰ ਨੂੰ ਜਰਾ ਤੱਕਿਓ, ਇੱਕ ਤਾਂ ਠੰਡਾ ਬੁਰਜ ਹੈ, ਉਹ ਦੀ ਰਾਹਤ ਹੈ, ਠੰਡ ਅੱਤ ਦੀ ਹੈ, ਗਰਮ ਕੱਪੜਾ ਕੋਲ ਕੋਈ ਵੀ ਨਹੀਂ, ਨਾ ਥੱਲੇ ਵਿਛਾਉਣ ਨੂੰ, ਨਾ ਉੱਤੇ ਲੈਣ ਨੂੰ। ਤੇ ਦਾਦੀ ਦੇ ਕੋਲ ਨਿੱਘ ਦੇਣ ਦਾ ਇੱਕੋ ਤਰੀਕਾ ਸੀ, ਸਰੀਰ ਕਰਕੇ ਮਾਂ ਨੇ ਦੋਵਾਂ ਲਾਲਾਂ ਨੂੰ ਆਪਣੇ ਪੱਟਾਂ ਤੇ ਬਿਠਾਇਆ ਤੇ ਆਤਮਕ ਤੌਰ ਤੇ ਗੁਰਬਾਣੀ ਦੀਆਂ ਲੋਰੀਆਂ ਤੇ ਗੁਰੂ ਕੀਆਂ ਸਾਖੀਆਂ ਸੁਣਾ ਸੁਣਾ ਕੇ ਔਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਜਿਹਨੂੰ ਅੱਜ ਦੇ ਬਚਨ ਦੇ ਵਿੱਚ ਮਹਾਰਾਜ ਜੀ ਕਹਿ ਰਹੇ ਨੇ, ਗੁਰਮੰਤਰੜਾ ਚਿਤਾਰ, ਨਾਨਕ ਦੁੱਖ ਨਾ ਦੀਵਈ, ਗੁਰਮੰਤਰੜਾ ਚਿਤਾਰ। ਹੁਣ ਮਾਤਾ ਜੀ ਕਿਵੇਂ ਤਿਆਰ ਕਰ ਰਹੇ ਪੋਤਿਆਂ ਨੂੰ ਅੱਜ ਦੇ ਦਿਨ ਜਿਹੜੀ ਪੇਸ਼ੀ ਹੋਣੀ ਹੈ ਉਹਦੇ ਵਾਸਤੇ। ਕਵੀ ਜੀ ਦੇ ਬੜੇ ਪਿਆਰੇ ਬਚਨ, ਉਹ ਕਹਿੰਦੇ, ਝੂਠਿਆਂ ਦਾ ਹੈ ਕੰਮ ਹਮੇਸ਼ਾ, ਸੱਚਿਆਂ ਦੇ ਨਾਲ ਖਹਿਣਾ, ਸੂਬਾ ਕਹਿੰਦਾ ਬਾਪ ਦਾ ਬਦਲਾ, ਪੁੱਤਰਾਂ ਕੋਲੋਂ ਲੈਣਾ। ਇਹ ਕਪਟ ਹੈ ਨਾ ਕਿ ਉਹਨਾਂ ਦੇ ਨਾਲ ਤਾਂ ਦੋ ਦੋ ਹੱਥ ਹੋ ਨਹੀਂ ਸਕੇ। ਉਹ ਕਹਿੰਦਾ ਕੋਈ ਗੱਲ ਨਹੀਂ, ਬਾਪ ਦਾ ਬਦਲਾ ਹੁਣ ਪੁੱਤਰਾਂ ਕੋਲੋਂ, ਬੱਚਿਆਂ ਕੋਲੋਂ ਲੈ ਲਵਾਂਗੇ। ਤੇ ਕਹਿੰਦੇ ਨੇ, ਡੱਕ ਦਿੱਤਾ ਵਿੱਚ ਬੁਰਜ ਠੰਡੇ ਦੇ, ਪਾਪੀ ਮੂਲ ਨਾ ਸੰਗੇ, ਦਾਦੀ ਮਾਤਾ ਬਿਰਧ ਸਰੀਰੋਂ, ਬੱਚੇ ਤਨ ਤੋਂ ਨੰਗੇ। ਇਹ ਤੇ ਮਤਲਬ ਵੀ ਗਰਮ ਕੱਪੜਾ ਕੋਈ ਨਹੀਂ ਤਨ ਤੇ, ਸਾਦੇ ਜੇ ਕੱਪੜੇ ਨੇ, ਸਧਾਰਨ ਜਿਹਾ। ਦਾਦੀ ਮਾਤਾ ਬਿਰਧ ਸਰੀਰੋਂ, ਬੱਚੇ ਤਨ ਤੋਂ ਨੰਗੇ, ਇੱਕ ਤੇ ਠੰਡਾ ਬੁਰਜ, ਉੱਪਰੋਂ ਪੋਹ ਮਾਘ ਦੀਆਂ ਰਾਤਾਂ, ਬਸ ਦਾਦੀ ਨੇ ਛੇੜ ਲਈਆਂ ਫਿਰ ਤੱਤੀ ਲੋਹ ਦੀਆਂ ਬਾਤਾਂ। ਕਿੰਜ ਪੜਦਾਦਾ ਸ਼ਹੀਦ ਹੋ ਗਿਆ, ਤੱਤੀ ਤਵੀ ਤੇ ਬਹਿ ਕੇ ਮਜਲੂਮਾਂ ਲਈ ਸੀਸ ਦੇ ਦਿੱਤਾ ਦਾਦੇ ਮੂੰਹੋਂ ਕਹਿ ਕੇ। ਮਤੀ ਦਾਸ ਨੇ ਆਰੇ ਥੱਲੇ ਕਿੰਜ ਨਿਭਾਈ ਸਿੱਖੀ, ਗੁਰਸਿੱਖ ਦੀ ਪ੍ਰੀਤੀ ਆਰੇ ਦੇ ਦੰਦਿਆਂ ਨਾਲੋਂ ਤਿੱਖੀ। ਸਤੀ ਦਾਸ ਜੀ ਅੱਗ ਵਿੱਚ ਪੈ ਕੇ ਹੋਇਆ ਛਾਲੇ ਛਾਲੇ, ਭਾਈ ਦਿਆਲਾ ਗੁਰੂ ਸਾਹਮਣੇ ਖਾਂਦਾ ਰਿਹਾ ਉਬਾਲੇ। ਇਹ ਸਾਰੀ ਵਾਰਤਾ ਮਾਤਾ ਜੀ ਸੁਣਾ ਰਹੇ, ਸਾਖੀਆਂ ਸੁਣਾ ਰਹੇ, ਬਾਣੀ ਸੁਣਾ ਰਹੇ। ਤੇ ਕਹਿੰਦੇ, ਸੁਣਦੇ ਰਹੇ ਗੌਰ ਨਾਲ ਬੱਚੇ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਸੁਣਦੇ ਰਹੇ ਗੌਰ ਨਾਲ ਬੱਚੇ, ਅੰਮ੍ਰਿਤ ਵੇਲੇ ਤੀਕਣ, ਸੁਣ ਸੁਣ ਚਾਓ ਮਰਨ ਦਾ ਚੜਿਆ, ਲੱਗੇ ਮੌਤ ਉਡੀਕਣ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਮਾਤਾ ਜੀ, ਉਹਨਾਂ ਸ਼ਹੀਦਾਂ ਵਾਂਗ ਸਾਨੂੰ ਵੀ ਚਾਹ ਚੜਿਆ, ਅਸੀਂ ਵੀ ਸ਼ਹੀਦੀ ਪਾਉਣੀ ਹੈ। ਮਾਤਾ ਨੇ ਪੋਤੇ ਤਿਆਰ ਕੀਤੇ ਨੇ ਵੈਸੇ ਦੇ ਮੁੱਢ ਤੋਂ ਹੀ, ਪਹਿਲੇ ਦਿਨ ਤੋਂ ਹੀ, ਪਰ ਇਹ ਰਾਤ ਉਹ ਰਾਤ ਸੀ। ਨਿੱਕੀ ਜੀ ਉਦਾਹਰਣ ਦੇ ਦੇਵਾਂ ਸੰਸਾਰਕ ਜੀ, ਮਾਂ ਬੱਚੇ ਨੂੰ ਪੜ੍ਹਾਉਂਦੀ ਹੈ, ਪਰ ਜਦੋਂ ਪੇਪਰ ਸ਼ੁਰੂ ਹੋਣੇ ਹੁੰਦੇ ਨਾ, ਤੇ ਪੇਪਰ ਤੋਂ ਜਿਹੜੀ ਇੱਕ ਰਾਤ ਪਹਿਲਾਂ ਮਾਂ ਵੱਖਰੀ ਤਿਆਰੀ ਕੀਤੀ ਹੁੰਦੀ ਹੈ ਵੀ ਅੱਜ ਮੈਂ ਬੱਚੇ ਨੂੰ ਸਾਰੇ ਸਿਲੇਬਸ ਤੇ ਇੱਕ ਵਾਰ ਨਿਗਾਹ ਮਰਵਾ ਦਿਆਂ। ਉਹ ਵੀ ਸਾਖੀ ਸੁਣਾਈ ਹੋਵੇਗੀ, ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੌਲਤ ਖਾਂ ਦੇ ਕਿਲੇ ਵਿੱਚ ਗਏ, ਸਲਾਮ ਨਹੀਂ ਕੀਤੀ। ਉਹ ਵੀ ਸਾਖੀ ਸੁਣਾਈ, ਗੁਰੂ ਗੋਬਿੰਦ ਸਿੰਘ ਜੀ ਨੇ ਪਟਨੇ ਨਵਾਬ ਨੂੰ ਸਲਾਮ ਨਹੀਂ ਕੀਤੀ, ਮੂੰਹ ਖਰਾਇਆ। ਜਦੋਂ ਸਿਪਾਹੀ ਲੈਣ ਆ ਗਏ, ਜਿੱਥੋਂ ਆਪਾਂ ਆਰੰਭ ਕੀਤੀ ਸਾਖੀ, ਜਕਾਰੇ ਲਾਉਂਦੇ ਹੋਏ ਗੁਰੂ ਕੇ ਲਾਲ ਤੁਰ ਪਏ। ਉਹਨਾਂ ਸਾਜਿਸ਼ ਕੀਤੀ ਹੈ, ਵੱਡਾ ਦਰਵਾਜ਼ਾ ਬੰਦ ਤੇ ਨਿੱਕੀ ਜੀ ਬਾਰੀ ਖੁੱਲੀ। ਗੁਰੂ ਕੇ ਪੁੱਤ ਆਉਣਗੇ, ਸਿਰ ਝੁਕਾ ਕੇ ਅੰਦਰ ਵੜਨਗੇ, ਅਸੀਂ ਰੌਲਾ ਪਾ ਦੇਵਾਂਗੇ। ਗੁਰੂ ਦੇ ਪੁੱਤਰਾਂ ਨੇ ਵਜ਼ੀਰ ਖਾਂ ਦੇ ਅੱਗੇ ਸਿਰ ਨਿਵਾ ਦਿੱਤੇ। ਉਹ ਸਾਖੀ ਸੁਲਤਾਨਪੁਰ ਵਾਲੀ ਵੀ ਚੇਤੇ ਹੈ, ਪਟਨਾ ਸਾਹਿਬ ਵਾਲੀ ਵੀ ਚੇਤੇ ਹੈ। ਇੱਕੋ ਦਮ ਇੱਕ ਦੂਜੇ ਵੱਲ ਵੇਖਿਆ, ਮੁਸਕੁਰਾ ਪਏ, ਸਮਝ ਗਏ, ਕਹਿਣ ਲੱਗੇ ਸਾਨੂੰ ਠੱਗਦੇ ਨੇ, ਸਾਨੂੰ ਧੋਖਾ ਦਿੰਦੇ ਨੇ, ਸਾਨੂੰ ਇੰਨੀ ਸੋਝੀ ਹੈ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਉਹਨਾਂ ਨੇ ਆਪਣੇ ਚਰਨ ਪਹਿਲਾਂ ਅੰਦਰ ਪਾਏ। ਉਹ ਵੇਖ ਕੇ ਹੈਰਾਨ ਹੋ ਗਏ, ਇੰਨੀ ਅਕਲ, ਇੰਨੀ ਸਿਆਣਪ। ਅੰਦਰ ਜਾਂਦਿਆਂ ਸਾਰ ਗੱਜ ਕੇ ਫਤਿਹ ਬੁਲਾਈ, ਜਕਾਰੇ ਲਾਏ, ਤੇ ਅੱਗੋਂ ਝੂਠਾ ਆਨੰਦ ਹੋ ਕੇ ਕਹਿੰਦਾ, ਸਲਾਮ ਕਰੋ ਜੇ ਜਾਨਾਂ ਬਚਾਉਣੀਆਂ ਨੇ। ਤੇ ਮੁਸਕੁਰਾ ਕੇ ਕਹਿੰਦੇ ਨੇ, ਤੈਨੂੰ ਇਹ ਭੁਲੇਖਾ ਕਿਵੇਂ ਪੈ ਗਿਆ, ਅਸੀਂ ਇੱਥੇ ਜਾਨਾਂ ਬਚਾਉਣ ਆਏ ਹਾਂ। ਜਾਨਾਂ ਬਚਾਉਣ ਕੋਈ ਨਹੀਂ ਆਇਆ, ਅਸੀਂ ਤੇ ਸ਼ਹੀਦੀਆਂ ਪਾਉਣ ਆਏ ਹਾਂ। ਉਹਨਾਂ ਨੂੰ ਕੋਈ ਮਜਬੂਰੀ ਨਹੀਂ, ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਧੱਕੇ ਧਕਾਏ ਵਿਚਾਰੇ ਫਸ ਗਏ ਨੇ। ਉਹ ਤੇ ਮੋਹੇ ਮਰਨੇ ਕਾ ਚਾਹੋ ਹੈ ਜਿਤ ਮਰਨੈ ਤੇ ਜਗ ਡਰੈ ਮੇਰੈ ਮਨ ਆਨੰਦ। ਇਸੇ ਕਰਕੇ ਅੱਜ ਅਸੀਂ ਕਹਿੰਦੇ ਪਏ ਆ ਨਾ ਭਾਰਤ ਦੀ ਕੇਂਦਰ ਦੀ ਸਰਕਾਰ ਨੂੰ, ਸਰਕਾਰ ਜੀ ਤੁਹਾਡਾ ਧੰਨਵਾਦ ਹੈ, ਤੁਸੀਂ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਉਂਦੇ ਹੋ, ਪਰ ਬਾਲ ਨਾ ਕਹੋ ਸਾਡੇ ਬਾਬਿਆਂ ਨੂੰ। ਜੇ ਬਾਲ ਦਿਵਸ ਕਹਿ ਕੇ ਮਨਾਓਗੇ, ਸਾਹਿਬਜ਼ਾਦਿਆਂ ਦੀ ਛਵੀ ਪੇਸ਼ ਕਰੋਗੇ ਮਜ਼ਲੂਮਾਂ ਦੇ ਤੌਰ ਤੇ, ਨਿਮਾਣੇ ਜੇ ਡਰੇ ਹੋਏ ਘਬਰਾਏ ਹੋਏ ਬੱਚੇ, ਨਾ ਭਾਈ ਨਾ, ਇਹ ਸਾਡੀ ਪੰਥਕ ਰਵਾਇਤ ਨਹੀਂ। ਸਾਡੀ ਪੰਥਕ ਰਵਾਇਤ ਇਹ ਹੈ ਕਿ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ, ਧੰਨ ਬਾਬਾ ਫਤਿਹ ਸਿੰਘ ਸਾਹਿਬ, ਉਹ ਮਹਾਂਪੁਰਖ ਵੱਡੀ ਤੋਂ ਵੱਡੀ ਉਮਰ ਵਾਲਿਆਂ ਨਾਲੋਂ ਸਿਆਣੇ ਨੇ। ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਕਲਗੀਧਰ ਜੀ ਦਾ ਪ੍ਰੇਮ ਹੈ ਤੇ ਉਹਨਾਂ ਨੇ ਸ਼ਹਾਦਤ ਆਪ ਮੰਗ ਕੇ ਲਈ ਹੈ, ਮਜਬੂਰੀ ਵਿੱਚ ਨਹੀਂ। ਉੱਤੇ ਫਿਰ ਉਹਨਾਂ ਨੇ ਠੱਗਣ ਦਾ ਯਤਨ ਵੀ ਕੀਤਾ ਵੀ ਤੁਹਾਡੇ ਪਿਤਾ ਨੂੰ, ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਹੈ। ਉਸ ਵੇਲੇ ਬਾਣੀ ਦਾ ਬਚਨ ਕੱਲ ਸ਼ਾਮੀ ਆਏ ਤੇ ਇਹ ਬਚਨ ਕੀਰਤਨ ਦੇ ਵਿੱਚ ਸਰਵਣ ਕੀਤਾ ਕਿ ਬਾਣੀ ਦਾ ਬਚਨ ਸੀ ਕਿ ਬਾਪ ਹਮਾਰਾ ਸਦ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸੀ, ਕੁਟੰਬ ਹਮਾਰਾ ਨਿਜ ਕਰਵਾਸੀ। ਸਾਡੇ ਬਾਪੂ ਨੂੰ ਮਾਰਨ ਵਾਲਾ ਕੌਣ? ਉਹਨਾਂ ਨੇ ਇਹ ਵੀ ਯਤਨ ਕੀਤਾ, ਖਿਡੌਣਿਆਂ ਦੀ ਦੁਕਾਨ ਤੇ ਮਠਿਆਈ ਦੀ ਦੁਕਾਨ ਤੇ ਲਿਜਾਣ ਦਾ ਵੀ ਵਰਣਨ ਆਉਂਦਾ। ਲਾਲਚ ਦਿਓ ਖਿਡੌਣਿਆਂ ਦੀ ਦੁਕਾਨ ਤੇ ਗਏ ਤੇ ਦੌੜ ਕੇ ਜਾ ਕੇ ਇੱਕ ਨੇ ਤਲਵਾਰ ਤੇ ਇੱਕ ਨੇ ਨੇਜੇ ਨੂੰ ਹੱਥ ਪਾਇਆ, ਉਹਨਾਂ ਕਾਬੂ ਕੀਤਾ, ਬੱਚੇ ਉਹ ਖਿਡੌਣੇ ਲਾਓ ਹਥਿਆਰ ਨਹੀਂ। ਮੁਸਕੁਰਾ ਕੇ ਕਹਿੰਦੇ ਨੇ ਤੁਹਾਨੂੰ ਫਿਰ ਪਤਾ ਨਹੀਂ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖਿਡੌਣੇ ਸ਼ਸਤਰ ਹਨ, ਸ਼ਸਤਰ ਸਾਡੇ ਖਿਡੌਣੇ ਵੀ ਨੇ, ਸ਼ਸਤਰ ਸਾਡੇ ਸਾਧ ਸੰਗਤ ਜੀ ਦੋਸਤ ਮਿੱਤਰ ਵੀ ਨੇ, ਸ਼ਸਤਰ ਸਾਡੇ ਪੀਰ ਵੀ ਨੇ। ਸਾਧ ਸੰਗਤ ਆਖਰ ਜਦੋਂ ਉਹਨਾਂ ਨੇ ਵੇਖਿਆ ਕਿ ਨਾ ਤਾਂ ਇਹ ਕਿਸੇ ਲਾਲਚ ਵਿੱਚ ਆਉਂਦੇ ਨੇ, ਨਾ ਕਿਸੇ ਡਰਾਵੇ ਵਿੱਚ ਆਉਂਦੇ ਨੇ, ਨਾ ਇਹਨਾਂ ਨੂੰ ਕਿਸੇ ਤਰ੍ਹਾਂ ਬੇਈਮਾਨੀ ਕਰਕੇ ਵਰਗਲਾਇਆ ਜਾ ਸਕਦਾ ਹੈ। ਉਹਤੇ ਫਿਰ ਜਿਹੜਾ ਮਲੇਰਕੋਟਲੀਆ ਸੀ ਉਹਨੂੰ ਸੱਦ ਕੇ ਕਿਹਾ, ਤੇਰੇ ਪੁੱਤ ਗੁਰੂ ਨੇ ਮਾਰੇ ਨੇ, ਤੇਰੇ ਵਾਹਿਗੁਰੂ ਭਰਾ ਤੇ ਭਤੀਜੇ ਗੁਰੂ ਨੇ ਮਾਰੇ ਨੇ, ਤੂੰ ਗੁਰੂ ਦੇ ਪੁੱਤ ਮਾਰ ਕੇ ਬਦਲਾ ਲੈ ਲਾ। ਸੀ ਦੁਸ਼ਮਣ, ਦੋਸਤ ਨਹੀਂ ਸੀ ਸਾਡਾ, ਉਹ ਸੀ ਦੁਸ਼ਮਣ, ਪਰ ਦੁਸ਼ਮਣ ਨੇ ਵੀ ਮਰਦਾਂ ਵਾਲੀ ਕਰ ਦਿੱਤੀ, ਤਾਂ ਹੀ ਤੇ ਉਹਦਾ ਸਤਿਕਾਰ ਰਹਿ ਗਿਆ ਨਾ। ਫਿਰ ਉਹਨੇ ਕਿਹਾ ਸੀ, ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਹਮ ਬਾਪ ਸੇ, ਖੁਦਾ ਮਹਿਫੂਜ ਰੱਖੇ ਹਮੇ ਐਸੇ ਪਾਪ ਸੇ। ਪਾਪੀ ਖਾਨ ਵਜੀਦ ਦੇ ਮਨ ਨੂੰ ਵੀ ਥੋੜ੍ਹਾ ਜਿਹਾ ਆਇਆ ਵੀ ਮੈਂ ਮਾਰਦਾ ਨਹੀਂ, ਪਰ ਇਹਨਾਂ ਨੂੰ ਛੱਡ ਵੀ ਨਹੀਂ ਸਕਦਾ, ਕਰਾਂ ਤੇ ਕਰਾਂ ਕੀ। ਸਲਾਹ ਕਰਦੇ ਨੇ ਤੇ ਦੁਸ਼ਟ ਪਾਪੀ ਝੂਠਾ ਆਨੰਦ ਉਹਤੇ ਫਿਰ ਆਇਆ, ਗੁਲਾਮ ਜੇਨੀਅਤ ਦਾ ਬੰਦਾ, ਉਹ ਕਹਿੰਦਾ ਇੱਕ ਛਿਨ ਮੈਨੂੰ ਦਿਓ, ਤੁਹਾਨੂੰ ਤਮਾਸ਼ਾ ਵਿਖਾਵਾਂ। ਅਖੇ ਵਿਖਾ ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਵੇ, ਤੁਹਾਡੇ ਪਿਤਾ ਤੁਹਾਡੇ ਭਰਾ ਕੋਈ ਨਾ ਬਚਿਆ, ਤੁਸੀਂ ਇਕੱਲੇ ਹੋਵੋ ਤੇ ਕੀ ਕਰੋਗੇ? ਇੱਕ ਦੂਜੇ ਵੱਲ ਵੇਖਦੇ ਨੇ ਤੇ ਕਹਿੰਦੇ ਛੱਡਣਾ ਤੇ ਤੁਸੀਂ ਸਾਨੂੰ ਹੈ ਨਹੀਂ, ਪਰ ਜੇ ਪੁੱਛਦੇ ਹੋ ਨਾ ਅਸੀਂ ਵੀ ਦੱਸ ਦਿੰਦੇ ਹਾਂ ਕੀ ਕਰਾਂਗੇ। ਆਖਿਆ ਜੰਗਲੀ ਪਹਾੜੀ ਵੜਾਂਗੇ, ਸਿੰਘ ਇਕੱਠੇ ਕਰਾਂਗੇ, ਘੋੜਿਆਂ ਤੇ ਚੜਾਂਗੇ ਤੇ ਨਾਲ ਤੁਹਾਡੇ ਲੜਾਂਗੇ। ਉਹ ਤਾੜੀ ਮਾਰ ਕੇ ਉੱਚੀ ਸਾਰੀ ਹੱਸ ਕੇ ਕਹਿੰਦਾ, ਵੇਖ ਲਓ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ, ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਕਾਬੂ ਨਹੀਂ ਆਉਂਦਾ, ਜੇ ਦੋ ਜਵਾਨ ਹੋ ਗਏ ਤੇ ਫੇਰ ਕੀ ਕਰੋਗੇ? ਉਹ ਦੁਸ਼ਟ ਪਾਪੀ ਦਾ ਦਿਲ ਫਿਰ ਪੱਥਰ ਹੋ ਗਿਆ, ਉਹਨੇ ਕਿਹਾ ਪਰਵਾਹ ਕੋਈ ਨਹੀਂ, ਕੋਈ ਜੋ ਮਰਜ਼ੀ ਕਹਿੰਦਾ ਰਵੇ, ਛੱਡਣਾ ਨਹੀਂ। ਫਿਰ ਫਤਵੇ ਲਵਾਏ ਉਹ ਸਾਧ ਸੰਗਤ ਜੀ, ਆਉਂਦੇ ਦਿਨਾਂ ਦਾ ਇਤਿਹਾਸ ਹੈ। ਇੱਕ ਅਰਜ਼ ਮੈਂ ਇੱਥੇ ਕਹਿੰਦਾ ਜਾਵਾਂ ਕਿ ਗੁਰਮੁਖੋ, ਅੱਜ 25 ਦਸੰਬਰ ਹੈ, ਈਸਾਈ ਜਗਤ ਦਾ ਤਿਉਹਾਰ ਉਹ ਮਨਾਉਣ, ਉਹਨਾਂ ਨੂੰ ਮੁਬਾਰਕ, ਉਹਨਾਂ 'ਤੇ ਕੋਈ ਟਿੱਕਾ ਟਿੱਪਣੀ ਸਾਡੀ ਨਹੀਂ। 2 ਸਾਲ ਪੁਰਾਣੀ ਗੱਲ, 25 ਤਰੀਕ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨਾਂ ਵਿਖੇ, ਜਿੱਥੇ ਸਤਿਗੁਰੂ ਜੀ ਨੇ ਤਰਸ ਕਰਕੇ ਦਾਸ ਨੂੰ ਸੇਵਾ ਬਖਸ਼ੀ ਹੈ, ਸ਼ਾਮਾਂ ਦਾ ਵੇਲਾ ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸਾਹਮਣੇ ਇੱਕ ਮਾਂ ਤੇ ਉਹਦਾ ਨਾਲ ਬੱਚਾ ਨਿੱਕਾ ਜਿਹਾ, ਤੇ ਬੱਚੇ ਨੇ ਲਾਲ ਜਿਹਾ ਕੋਟ ਪਾਇਆ ਤੇ ਉੱਤੇ ਲਾਲ ਜੀ ਟੋਪੀ ਪਾਈ। ਮੈਂ ਫੇਰ ਕਹਿ ਦਵਾਂ, ਜਿਨ੍ਹਾਂ ਦਾ ਤਿਉਹਾਰ ਹੈ ਉਹ ਮਨਾਉਣ, ਸਾਨੂੰ ਕੋਈ ਗਲਾ ਨਹੀਂ। ਉਹ ਸਿੱਖ ਬੱਚਾ ਹੈ, ਉਹਨੇ ਲਾਲ ਜੀ ਟੋਪੀ ਪਾਈ, ਲਾਲ ਜਿਹਾ ਕੋਟ ਪਾਇਆ ਤੇ ਜਿਵੇਂ ਦਾਸ ਦੀ ਨਿਗਾਹ ਪਈ, ਸੱਚੀ ਗੱਲ ਜੇ ਬੜੀ ਪੀੜਾ ਹੋਈ ਹਿਰਦੇ ਨੂੰ ਤੇ ਮਨ ਵਿੱਚ ਆਇਆ ਉਹ ਮਾਂ ਇਹ ਕੀ ਕਰ ਛੱਡਿਆਈ, ਬੱਚੇ ਨੇ ਜਿੱਦ ਕਰਨੀ ਸੀ ਪਰ ਕਿਉਂਕਿ ਤੂੰ ਗੁਰੂ ਕੇ ਲਾਲਾਂ ਦੀ ਸਾਖੀ ਨਹੀਂ ਸੁਣਾਈ ਆਪਣੇ ਪੁੱਤ ਨੂੰ, ਤੂੰ ਨਹੀਂ ਸੁਣਾਇਆ ਗੁਰੂ ਕਾ ਇਤਿਹਾਸ, ਜੇ ਕਿਤੇ ਉਹਦਾ ਮਹੀਨਾ ਚੜ੍ਹਦਿਆਂ ਹੀ ਸਾਖੀਆਂ ਸੁਣਾਉਂਦੀ, ਛੇ ਪੋਹ ਨੂੰ ਦੱਸਦੀ ਹੋ ਅੱਜ ਕਿਲ੍ਹਾ ਛੱਡਿਆ ਸੀ, ਸੱਤ ਪੋਹ ਨੂੰ ਦੱਸਦੀ ਹੋ ਅੱਜ ਗੁਰੂ ਕੇ ਲਾਲ ਇਸ ਹਾਲ ਵਿੱਚ ਸਨ, ਲਗਾਤਾਰ ਦੱਸਦੀ ਹੋ ਤੇ ਅੱਜ ਦੇ ਦਿਨ ਤੇਰੇ ਪੁੱਤ ਨੇ ਜਿੱਦ ਤਾਂ ਕਰਨੀ ਸੀ ਪਰ ਉਹਨੇ ਇਹ ਨਹੀਂ ਸੀ ਕਹਿਣਾ ਮੈਂ ਸੰਟਾ ਬਣਨਾ ਹੈ, ਉਹਨੇ ਕਹਿਣਾ ਸੀ ਮੈਨੂੰ ਨੀਲਾ ਬਾਣਾ, ਮੈਨੂੰ ਨੀਲਾ ਚੋਲਾ, ਮੈਨੂੰ ਨੀਲਾ ਦਸਤਾਰਾ, ਮੈਨੂੰ ਸਿਰ ਤੇ ਪਾਉਣ ਵਾਲੇ ਚੱਕਰ, ਗਲ ਪਾਉਣ ਲਈ ਗਾਤਰੇ, ਕਿਰਪਾਨ ਲਿਆ ਕੇ ਦੇ, ਮੈਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਰਗਾ ਬਣਨਾ ਹੈ। ਗੁਰੂ ਕੇ ਲਾਲਾਂ ਦੀ ਸਾਖੀ ਵਿੱਚ ਪਤਾ ਕਿੱਡੀ ਤਾਕਤ ਹੈ। ਇੱਕ ਪ੍ਰੋਫੈਸਰ ਸਾਹਿਬ, ਚਲੋ ਨਾਂ ਨਹੀਂ ਆਪਾਂ ਲੈਂਦੇ ਕਿਸੇ ਦਾ, ਬੜੇ ਗੁਰਮੁਖ ਸੱਜਣ, ਉਹ ਕਹਿੰਦੇ ਅਮਰੀਕਾ ਗਏ ਯੂਨੀਵਰਸਿਟੀ ਵੱਲੋਂ, ਉੱਥੇ ਉਹਨਾਂ ਨੇ ਪ੍ਰੋਗਰਾਮ ਲੈਕਚਰ ਦੇ ਰੱਖੇ ਸੀ, ਸਿੱਖਾਂ ਬਾਬਤ ਜਾਣਕਾਰੀ ਦਿਓ ਸਾਡੇ ਅਮਰੀਕਾ ਦੇ ਲੋਕਾਂ ਨੂੰ। ਤੇ ਕਹਿੰਦੇ ਇੱਕ ਦਿਨ ਦਾ ਪ੍ਰੋਗਰਾਮ ਸਕੂਲ ਵਿੱਚ ਰੱਖਿਆ, ਸਕੂਲ ਮਿਡਲ ਸੀ, ਪੰਜਵੀਂ ਤੱਕ ਦੇ ਬੱਚਿਆਂ ਨੂੰ ਛੁੱਟੀ ਕੀਤੀ, ਛੇਵੀਂ ਸੱਤਵੀਂ ਅੱਠਵੀਂ ਵਾਲੇ ਬਿਠਾ ਲੈ, ਤੇ ਉੱਥੇ 40 ਮਿੰਟ ਦਾ ਲੈਕਚਰ ਦੇਣਾ ਸੀ। ਕਹਿੰਦੇ ਮੈਂ ਸੋਚਿਆ ਬੱਚੇ ਨੇ ਕੀ ਸੁਣਾਵਾਂ, ਸਾਹਿਬਜ਼ਾਦਿਆਂ ਦੀ ਸਾਖੀ ਸੁਣਾ ਦਿੰਦੇ ਹਾਂ। ਸਾਖੀ ਸੁਣਾਈ, ਸਾਰੀ ਸਾਖੀ ਸੁਣਾ ਦਿੱਤੀ ਅੰਗਰੇਜ਼ੀ ਵਿੱਚ, ਬੱਚਿਆਂ ਨੂੰ ਪੁੱਛਿਆ ਕੋਈ ਸਵਾਲ, ਸਵਾਲ ਤਾਂ ਕਿਸੇ ਨਾ ਪੁੱਛਿਆ, ਇੱਕ ਗੋਰਾ ਉੱਠ ਕੇ ਖਲੋਤਾ, ਵਾਹਿਗੁਰੂ 8ਵੀਂ ਜਮਾਤ ਦਾ ਉਹ ਵਿਦਿਆਰਥੀ ਸੀ, ਉਹ ਉੱਠ ਕੇ ਖਲੋਤਾ ਤੇ ਉਹ ਬੱਚਾ ਗੱਭਰੂ, ਉਹ ਕਹਿੰਦਾ ਜਦੋਂ ਤੁਸੀਂ ਸੁਣਾ ਰਹੇ ਸੀ ਨਾ ਇਹ ਸਾਰੀ ਸਟੋਰੀ, ਕਹਿੰਦਾ ਮੇਰੇ ਮਨ ਦੇ ਵਿੱਚ ਇੱਕ ਬੜੀ ਸਟਰੋਂਗ ਫੀਲਿੰਗ ਉੱਠ ਰਹੀ ਸੀ, ਮੈਂ ਉਹ ਫੀਲਿੰਗ ਤੁਹਾਨੂੰ ਦੱਸਦਾ, ਨਾਲੇ ਉਹਦੀਆਂ ਅੱਖਾਂ 'ਚ ਪਾਣੀ ਤੇ ਨਾਲੇ ਉਹ ਗੋਰਿਆਂ ਦਾ ਬੱਚਾ ਕਹਿੰਦਾ ਹੈ, ਮੇਰਾ ਮਨ ਕਹਿੰਦਾ ਸੀ ਕਾਸ਼ ਕਿਤੇ ਉਹਨਾਂ ਦੋਵਾਂ ਛੋਟੇ ਸਾਹਿਬਜ਼ਾਦਿਆਂ ਦੇ ਵਿੱਚੋਂ ਇੱਕ ਮੈਂ ਹੋਣਾ ਚਾਹੀਦਾ ਸਾਂ। ਕੀ ਮਤਲਬ? ਉਹ ਗੁਰੂ ਕੇ ਸਿੱਖੋ, ਸਾਡੇ ਬਾਬਿਆਂ ਦਾ ਇਤਿਹਾਸ ਏਡਾ ਵੱਡਾ ਹੈ, ਉਹ ਕੋਈ ਬਗਾਨਾ ਵੀ ਸੁਣ ਲਵੇ ਤੇ ਉਹ ਕਹਿੰਦਾ ਮੈਂ ਉਹਨਾਂ ਬਾਬਿਆਂ ਵਰਗਾ ਬਣਾ, ਅਸੀਂ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਸੁਣਾਇਆ, ਮਾਫ ਕਰਨਾ, ਅਸੀਂ ਗੁਨਾਹਗਾਰ ਹਾਂ, ਅਸੀਂ ਦੇਣਦਾਰ ਹਾਂ ਗੁਰੂ ਕਲਗੀਧਰ ਜੀ ਦੇ। ਜਦੋਂ ਗੁਰੂ ਨੇ ਸਾਡੇ ਵੱਲ ਵੇਖ ਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ, ਚਾਰ ਚਾਰ ਮੂਹੇ ਤੌਕਿਆ ਪਿਆ, ਜੀਵਤ ਕਈ ਹਜ਼ਾਰ, ਕਿਹੜਾ ਮੂੰਹ ਵਿਖਾਵਾਂਗੇ ਸਤਿਗੁਰੂ ਕਲਗੀਧਰ ਨੂੰ? ਸਾਡੇ ਪੁੱਤ ਧੀ ਉਹਨਾਂ ਦੇ ਹਿਰਦੇ ਕੋਰੇ, ਉਹਦੇ ਤੇ ਅਸੀਂ ਸਾਹਿਬਜ਼ਾਦਿਆਂ ਦਾ ਨਾਮ ਨਹੀਂ ਲਿਖਿਆ, ਬਾਹਰੋਂ ਕਿਸੇ ਨੇ ਆ ਕੇ ਕੁਝ ਹੋਰ ਲਿਖ ਦਿੱਤਾ, ਕਿਸੇ ਨੇ ਨਸ਼ਾ ਲਿਖ ਦਿੱਤਾ, ਕਿਸੇ ਨੇ ਬਦਮਾਸ਼ੀ ਲਿਖ ਦਿੱਤੀ, ਕਿਸੇ ਨੇ ਕੁਝ, ਕਿਸੇ ਨੇ ਕੁਝ, ਫਿਰ ਅਸੀਂ ਰੋਨੇ ਹਾਂ ਬਾਬਾ ਜੀ ਸਾਡੇ ਬੱਚੇ ਹੱਥੋਂ ਨਿਕਲ ਗਏ, ਤੇ ਦਾਸ ਅਰਜ ਕਰਦਾ ਹੁੰਦਾ ਭੈਣੇ ਜਿੱਦਣ ਹੱਥਾਂ ਵਿੱਚ ਸੀ ਉਦਣ ਗੁਰੂ ਘਰ ਕਿਉਂ ਨਹੀਂ ਲੈ ਕੇ ਆਈ, ਉਦਣ ਲਿਆਓ ਗੁਰੂ ਘਰ ਜਦੋਂ ਹੱਥਾਂ ਵਿੱਚ ਨੇ, ਜਦੋਂ ਹੱਥੋਂ ਨਿਕਲ ਗਏ ਫਿਰ ਰੋਣ ਦਾ ਕੀ ਫਾਇਦਾ? ਸਾਧ ਸੰਗਤ, ਉਰਦੂ ਦੇ ਸ਼ਾਇਰ ਨੇ ਬੜੇ ਪਿਆਰੇ ਬਚਨ ਲਿਖੇ ਆ, ਇਹ ਗਿਆਨੀ ਮਸਕੀਨ ਜੀ ਬਾਰ ਬਾਰ ਸੁਣਾਉਂਦੇ ਹੁੰਦੇ ਸੀ, ਕਹਿੰਦੇ ਬੜੇ ਗੌਰ ਸੇ ਸੁਣ ਰਹਾ ਤਾ ਜਮਾਨਾ, ਹਮ ਹੀ ਸੋ ਗਏ ਦਾਸ ਤਾਂ ਕਹਿਤੇ ਕਹਿਤੇ। ਅੱਜ ਜੇ ਸਾਡਾ ਸਿਰ ਉੱਚਾ ਹੈ ਉਹਦਾ ਕਾਰਨ ਇੱਕੋ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਤੁਸੀਂ ਸੂਬੇ ਦੀ ਕਚਹਿਰੀ ਵਿੱਚ ਸਿਰ ਨਹੀਂ ਨਿਵਾਇਆ। ਤੇ ਬੜਾ ਪਿਆਰਾ ਸ਼ੇਰ ਮੈਂ ਕਹਿੰਦਾ ਜਾਵਾਂ, ਐ ਸ਼ਹੀਦੋ ਤੁਮਹਾਰਾ ਜੇ ਇਹਸਾਨ ਹੈ, ਆਜ ਹਮ ਸਰ ਉਠਾਨੇ ਕੇ ਕਾਬਿਲ ਹੋਏ। ਸੂਬੇ ਦੀ ਕਚਹਿਰੀ ਵਿੱਚ ਉੱਚਾ ਸੀਸ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ, ਉਹ ਪੂਰੇ ਪੰਥ ਦਾ ਸਿਰ, ਜ਼ੁਬਾਨ ਸੜ ਜਾਵੇ ਇਹ ਕਲਪਨਾ ਵੀ ਮਨ 'ਚ ਨਾ ਆਵੇ। ਪਰ ਮਜਬੂਰੀ ਵੱਸ ਮੈਂ ਕਹਿਣ ਲੱਗਾ, ਜੇ ਕਿਤੇ ਉਦਣ ਸਾਹਿਬਜ਼ਾਦਿਆਂ ਦਾ ਸਿਰ ਝੁਕ ਜਾਂਦਾ ਤੇ ਸਾਰੇ ਪੰਥ ਦਾ ਸਿਰ ਸਦਾ ਲਈ ਝੁਕ ਜਾਂਦਾ। ਬਾਬਿਆਂ ਦਾ ਸ਼ੁਕਰਾਨਾ ਜਿੰਨਾ ਕਰੀਏ ਉਹਨਾਂ ਥੋੜ੍ਹਾ। ਆਓ ਸਾਹਿਬਜ਼ਾਦਿਆਂ ਦਾ ਧਰੀਏ ਧਿਆਨ ਤੇ ਆਹ ਬਚਨ ਸਾਂਝਾ ਕਰ ਲਈਏ। ਸਾਰੀ ਸੰਗਤ ਹੀ ਕਰੋ ਕਿਰਪਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ
ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਧੰਨ ਹੈ ਨਾਲ ਬਾਬਾ ਮੋਤੀ ਰਾਮ ਜੀ ਨੇ ਅੱਜ ਦੀ ਰਾਤ ਗੁਰੂ ਕੇ ਲਾਲਾ ਨੂੰ ਦੁੱਧ ਪਿਆਇਆ ਤੇ ਜਦੋਂ ਪਕੜ ਲਿਆ ਤੇ ਸਾਰੇ ਪਰਿਵਾਰ ਨੂੰ ਸਾਹਮਣੇ ਕਹਿੰਦੇ ਨੇ ਇਸਲਾਮ ਕਬੂਲ ਕਰ। ਉਹਨੇ ਕਿਹਾ ਮੈਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕੀ ਹੈ, ਮੈਨੂੰ ਇਹ ਸਵਾਲ ਨਾ ਕਰੋ। ਦਸਾਂ ਵਰਿਆਂ ਦੇ ਪੁੱਤ ਨੂੰ ਜਦੋਂ ਕੋਹਲੂ ਦੇ ਵਿੱਚ ਦਿੱਤਾ, ਉਸ ਬਾਲਕ ਨੂੰ ਵੇਖ ਕੇ ਹਰ ਕਿਸੇ ਦੀਆਂ ਡਾਡਾਂ ਨਿਕਲੀਆਂ ਤੇ ਕਿਸੇ ਨੇ ਕੋਲੋਂ ਕਿਹਾ ਸੀ ਮੋਤੀਆ ਕੀ ਖੱਟਿਆ ਗੁਰੂ ਕੇ ਲਾਲਾਂ ਦੀ ਸੇਵਾ ਕਰਕੇ। ਆਖਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਇਹ ਖੱਟਿਆ, ਗੁਰੂ ਨੇ ਮੇਰੇ ਪੁੱਤ ਨੂੰ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਰਲਾ ਲਿਆ ਹੈ, ਇਹ ਬਖਸ਼ਿਸ਼। ਸੋ ਆਓ ਅੱਗੇ ਪੌੜੀ ਦੇ ਵਿੱਚ ਮੇਰੇ ਹਜ਼ੂਰ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ ਜੀ।
ਪੌੜੀ ਵਾਹੁ ਵਾਹੁ ਸਿਰ ਜਣਹਾਰ ਪਾਈ ਅਨਠਾਡ ਆਪ।
ਵਾਹ ਮੇਰੇ ਸਿਰਜਣਹਾਰੇ ਵਾਹਿਗੁਰੂ, ਤੂੰ ਆਪ ਹੀ ਕਲਾ ਵਰਤਾ ਕੇ ਠੰਡ ਵਰਤਾ ਦਿੱਤੀ, ਸਾਡੇ ਅੰਦਰ ਦਾ ਜਿਹੜਾ ਉਹ ਪਾਪ ਉਹ ਜਿਹੜੇ ਨੀਚ ਕਰਮ ਸਭ ਮੁਕਾ ਦਿੱਤੇ।
ਜੀਉ ਜੰਤ ਮਿਹਰਬਾਨ ਤਿਸਨੋ ਸਦਾ ਜਾਪ।
ਵਾਹਿਗੁਰੂ ਮਿਹਰਬਾਨ ਹੋਇਆ ਸਭ ਜੀਆਂ ਜੰਤਾਂ ਤੇ, ਸਭ ਤੇ ਕਿਰਪਾ ਕਰਦਾ ਹੈ, ਐਸੇ ਵਾਹਿਗੁਰੂ ਨੂੰ ਭਾਈ ਸਦਾ ਸਦਾ ਧਿਆਈਏ ਜਪੀਏ।
ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ।
ਸਮਰੱਥ ਵਾਹਿਗੁਰੂ ਨੇ ਦਇਆ ਕੀਤੀ ਤੇ ਸਾਰੇ ਰੋਣੇ ਧੋਣੇ ਦੁੱਖ ਦਲਿੱਦਰ ਕਲੇਸ਼ ਮੁੱਕ ਗਏ।
ਨਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ।
ਪੂਰੇ ਸਤਿਗੁਰੂ ਦੇ ਪ੍ਰਤਾਪ ਦੇ ਨਾਲ ਦੁੱਖ ਰੋਗ ਕਲੇਸ਼ ਸਾਰੀ ਮੁੱਕ ਗਏ।
ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਥਾਪ।
ਗਰੀਬ ਨਿਵਾਜ ਵਾਹਿਗੁਰੂ ਨੇ ਥਾਪ ਕੇ ਕਿਰਪਾ ਕਰਕੇ ਆਪਣੀ ਰੱਖ ਦੇ ਦਿੱਤੀ, ਆਪਣੀ ਸ਼ਰਨ ਵਿੱਚ ਲੈ ਲਿਆ।
ਆਪੇ ਲਯਨ ਛਡਾਏ ਬੰਧਨ ਸਗਲ ਕਾਪ।
ਸਾਰੇ ਬੰਧਨ ਆਪ ਹੀ ਕੱਟ ਦਿੱਤੇ ਤੇ ਆਪਣੇ ਦਰ ਤੇ ਢਹਿ ਪਿਆਂ ਨੂੰ ਆਪ ਹੀ ਇਹਨਾਂ ਬੰਧਨਾਂ ਤੋਂ ਛਡਾ ਕੇ ਮੁਕਤ ਕਰ ਦਿੱਤਾ।
ਤਿਸਨ ਬੁਝੀ ਆਸ ਪੁਨੀ ਮਨ ਸੰਤੋਖ ਤਰਾਪ।
ਤ੍ਰਿਸ਼ਨਾ ਬੁਝ ਗਈ, ਅੰਦਰ ਦੀ ਅੱਗ ਬੁਝ ਗਈ, ਸੰਤੋਖ ਦਾ ਖਜ਼ਾਨਾ ਮਿਲਿਆ ਤੇ ਅੰਦਰ ਤ੍ਰਾਪ ਰੱਜ ਗਿਆ, ਤ੍ਰਿਪਤ ਹੋ ਗਿਆ।
ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ।
ਸਭ ਤੋਂ ਵੱਡਾ ਉਹ ਖਸਮ ਉਹ ਮਾਲਕ ਪਾਰਾਵਾਰ ਤੋਂ ਰਹਿਤ, ਜਿਸ ਨੂੰ ਪਾਪ ਪੁੰਨ ਇਤਿਆਦਿਕ ਦਾ ਲੇਪ ਕੋਈ ਨਹੀਂ, ਸਾਰੀ ਸ੍ਰਿਸ਼ਟੀ ਦਾ ਬਖਸ਼ਣ ਹਾਰਾ ਵਾਹਿਗੁਰੂ, ਐਸੇ ਪਰਮੇਸ਼ਰ ਨੂੰ ਸਦਾ ਹੀ ਜਪੀਏ। ਸੋ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਕ ਰਹਿ ਜਾਂਦੀਆਂ, ਸਤਿਗੁਰੂ ਤੇ ਗੁਰੂ ਕੀ ਸੰਗਤ ਆਪ ਬਖਸ਼ਿੰਦ ਹੋ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ, ਮਾਣਯੋਗ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰਕੇ ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਤਿਸਨ ਬੁਝੀ ਆਸ ਪੁਨੀ ਮਨ ਸੰਤੋਖ ਤਰਾਪ। ਵੱਡੀ ਨੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।